श्लोक करण कारण प्रभ एक है दूसर नाही कोई नानक तिस बलहारण जल थल मयल सोए।
सारे एक बार प्यार ना रखो
सतनाम श्री वाह।
एक बार फिर आपको सतनाम
श्री वाह।
सुखमनी साहब जी की ग्यारहवीं अस्तरी थी आज आप विचार करने लगे हो। ग्यारहवीं अस्तरी क्रम विच जो श्लोक है वो आप जी ने श्रवण किया है। शब्द समझने पैणगे। कई बार ऐसा होता है कि असी वाणी पढ़ जाते हैं, शब्दों का उच्चारण भी ठीक करते हैं, पर शब्द के पेड़ का सानू पता नहीं चलता। श्लोक में जिक्र आया है करण कारण प्रत्येक है। शब्द दोवें अखर दोवें इको ही ने, करण एक कारण एक मात्रा का फर्क है। करण दे कक्के नूं कन्ना नहीं लग्या कि कारण दे कक्के नाल कन्ना लग्या है। करण कारण प्रभ एक है। सारी बाणी ने प्रभु की उपस्थिति गाई है। उसकी उपस्थिति विच जो सुंदर तो सुंदर शब्द मन नूं मोह लैण वाले शब्द बंदे नूं अज्ञानता चों कढ के ज्ञान के प्रकाश विच लिजा के खड़ा कर देण वाले ऐसे शब्द गुरु साहब जी ने कहे ने। और शब्दां दी बंदिश भी बड़ी कमाल दी है। कई बार एक एक पंक्ति विच कितना कुछ कह जांदे ने असी सोच भी नहीं सकते कि एक पंक्ति विच इतना कुछ कहा जा सकता है। गौरी राग विच शब्द आउंदा है, इसे राग विच गुरु अर्जन देव साहब दा जिथे आपने संसार की उत्पत्ति की गल की है उथे संसार के विनाश की खात्मे की गल भी कर रहे। और ऐसे शुरू किया है शब्द न क्योंकि गल मनुख न समझानी है। मनुख न समझाने लिए मनुख तो ही शुरू कर दे। दसना उसनों यह है कि संसार नाशवान है, पर क्योंकि वह संसार नाशवान मन नहीं रहा इसलिए पहला उसे कह रहे हैं कि शब्द बोल की ने प्रथमे गर्भवास से करया। पहली अवस्था इहदे जीवन की पहली घटना यह है कि यह माता दे उदर विचों तरिया बाहर आ गया। जदों माता दे उदर च बाहर आया संसार च रहा इहदी प्रतिपालना हुई ते वड्डा हो गया ते वड परिवार पूत अर किया मोह पचे पच अंधा मूह। औरत आ गई ਬੱਚੇ ਹੋਵੇ ਤੇ ਜੁੜਨਾ ਈਸ਼ਵਰ ਨਾਲ। ਬਾਣੀ ਐਸੇ ਬਚਨ ਕਹਿੰਦੀ ਹੈ ਕਿ ਪੁੱਤਰ ਕਲੱਤਰ ਕੁਟੰਬ ਸੰਗ ਜੁੜਿਆ, ਪੁੱਤਰਾਂ ਨਾਲ ਜੁੜ ਗਿਆ, ਇਸਤਰੀ ਨਾਲ ਜੁੜ ਗਿਆ, ਆਪਣੇ ਕੁਨਵੇ ਚਾਚੇ ਤਾਏ ਮਾਮੇ ਮਾਮੀਆਂ ਭੂਆ ਫੁੱਫੀ ਨਾਲ ਜੁੜ ਗਿਆ। ਤੋ ਸਾਹਿਬ ਸਤਿਗੁਰ ਪਾਤਸ਼ਾਹ ਕਹਿੰਦੇ ਨੇ ਪੁੱਤਰ ਕਲੱਤਰ ਕੁਟੰਬ ਸੰਗ ਜੁੜਿਆ। ਇਹਨੂੰ ਫਿਰ ਸਮਝਾਉਂਦੇ ਨੇ, ਕਹਿੰਦੇ ਭੋਜਨ ਅਨਕ ਪ੍ਰਕਾਰ ਬਹੁ ਕਪਰੇ, ਅਨੇਕ ਤਰ੍ਹਾਂ ਦੇ ਭੋਜਨ ਨਾਲ ਜੁੜੇ ਇਹ ਮਨੁੱਖ, ਅਨੇਕ ਤਰ੍ਹਾਂ ਦੇ ਕੱਪੜਿਆਂ ਨਾਲ ਜੁੜੇ ਮਨੁੱਖ। ਇਹ ਗੱਲ ਸਮਝ, ਭੋਜਨ ਅਨਕ ਪ੍ਰਕਾਰ ਬਹੁ ਕਪਰੇ, ਸਰ ਪਰ ਗਵਨ ਕਰੋਗੇ ਬਪਰੇ, ਬਪਰੇ ਦਾ ਅਰਥ ਹੈ ਵਿਚਾਰਾ, ਸਰ ਪਰ ਦਾ ਅਰਥ ਹੈ ਜ਼ਰੂਰ। ਇਹ ਵਿਚਾਰੇ ਪੁਰਸ਼ ਤੂੰ ਜ਼ਰੂਰ ਹੀ ਇਸ ਸੰਸਾਰ 'ਤੇ ਚਲੇ ਜਾਣਾ ਹੈ, ਗਵਨ ਕਰਨ ਦਾ ਅਰਥ ਹੈ ਤੁਰ ਜਾਣਾ। ਸਰ ਪਰ ਗਵਨ ਕਰੋਗੇ ਬਪਰੇ, ਜਾਤ ਵਰਣ ਤੁਰਕ ਔਰ ਹਿੰਦੂ। ਹੁਣ ਅੱਗੇ ਖੁਲਾਸਾ ਕਰ ਰਹੇ ਨੇ, ਜਾਤ ਵਰਣ ਤੁਰਕ ਔਰ ਹਿੰਦੂ, ਪਸ ਪੰਖੀ ਅਨਕ ਜੋਨ ਬਿੰਦੂ, ਸਗਲ ਪਾਸਾਰ ਦੀਸਾ ਪਾਸਾਰਾ, ਬਿਨਸ ਜਾਏ ਗੁਰ ਸਗਲ ਅਕਾਰਾ। ਗੈਰ ਤਾਰ ਧਾਰਨ ਗਗਨ ਔਰ ਤਾਰੇ, ਇੱਕ ਹੀ ਪੰਕਤੀ ਹੈ। ਗੈਰ ਪਹਾੜ ਤਾਰ ਤਰਵਰ ਦਰਖਤ, ਧਾਰਨ ਧਰਤੀ ਗਗਨ ਆਕਾਸ਼, ਉਹਦੇ ਵਿੱਚ ਜਿਤਨੇ ਤਾਰੇ ਨੇ। ਗਿਰ ਤਰ ਧਰਨ ਗਗਨ ਅਰ ਤਾਰੇ, ਰਾਮ ਸੱਸ ਪਵਨ ਪਾਵਕ ਨਿਰਾਰੇ, ਦਿਨਸ ਰੈਣ ਵਰਤ ਅਰ ਭੇਦਾ, ਸਾਸਤ ਸਿਮਰਤ ਬਿਨਸੰਗ ਬੇਦਾ। ਤੀਰਥ ਦੇਵ ਦੇਵਰਾ ਪੋਥੀ, ਮਾਲਾ ਤਿਲਕ ਸੋਚ ਪਾਤ ਹੋਤੀ, ਧੋਤੀ ਡੰਡੌਤ ਪਰ ਸਾਧਨ ਭੋਗਾ, ਕਵਨ ਕਰੇ ਤੋ ਸਗਲੇ ਲੋਗਾ। ਫਿਰ ਆਪ ਕਹਿੰਦੇ ਨੇ ਸਗਲ ਪਾਸਾਰ ਦੀਸਾ ਪਾਸਾਰਾ, ਦਿਨ ਸਜਾਏ ਗੁਰ ਸਗਲ ਅਕਾਰਾ। ਜਿਤਨਾ ਇਹ ਪਸਾਰਾ ਪਸਰਿਆ ਦਿਸਦਾ ਹੈ, ਇੱਕ ਦਿਨ ਐਸਾ ਆਏਗਾ ਕਿ ਸਭ ਦਿਨ ਸਜਾਏਗਾ। ਤੋ ਬਾਣੀ ਨੂੰ ਉਹਦੇ ਸ਼ਬਦਾਂ ਨੂੰ ਸਮਝਣਾ ਜ਼ਰੂਰੀ ਹੈ। ਸ਼ਬਦ ਹੈ ਕਾਰਨ, ਕਾਰਨ ਪ੍ਰਭ ਇੱਕ ਹੈ। ਕਰਨ ਦਾ ਅਰਥ ਹੈ ਰਚਣ ਵਾਲਾ, ਕਿਸੇ ਚੀਜ਼ ਨੂੰ ਕਰਨ ਵਾਲਾ, ਕੋਈ ਕੰਮ ਕਰਨ ਵਾਲਾ। ਕਾਰਨ ਹੋਰ ਹੁੰਦਾ, ਕਾਰਨ ਦਾ ਮਤਲਬ ਹੈ ਉਹਦੇ ਪਿਛੋਕੜ ਵਿੱਚ ਕੀ ਹੈ। ਜਿਵੇਂ ਇੱਕ ਸੁਆਣੀ ਦੁੱਧ ਰਿੜਕਦੀ ਹੈ, ਉਹ ਕਿਉਂ ਰਿੜਕ ਰਹੀ ਹੈ, ਕੀ ਕਾਰਨ ਹੈ? ਦੁੱਧ ਰਿੜਕਣ ਦਾ ਕੋਈ ਕਾਰਨ ਹੈ ਨਾ, ਤਾਂ ਉਹਨੇ ਮਦਾਨੀ ਪਾਈ ਹੈ, ਤਾਂ ਰਿੜਕ ਰਹੀ। ਪਰ ਬਾਣੀ ਨੇ ਕਾਰਨ ਦੱਸਿਆ ਕਿ ਕਾਰਨ ਦੱਧ ਮੱਥਾ ਸਿਆਲ, ਉਹਨੇ ਘਿਓ ਪ੍ਰਾਪਤ ਕਰਨਾ, ਇਸ ਲਈ ਉਹ ਦੁੱਧ ਨੂੰ ਰਿੜਕ ਰਹੀ ਹੈ। ਲੋਕ ਕਰਮ ਕਿਉਂ ਕਰਦੇ ਨੇ? ਗਿਆਨ ਹੈ ਕਾਰਨ, ਕਰਮ ਅਭਿਆਸ, ਗਿਆਨ ਭਇਆ ਤੋ ਕਰਮ ਹੈ ਨਾਸ। ਕਿਸੇ ਚੀਜ਼ ਦਾ ਕੋਈ ਕਾਰਨ ਹੁੰਦਾ, ਕਮਿਆਰ ਘੜਾ ਬਣਾਉਣ ਦਾ ਕੀ ਕਾਰਨ ਹੈ? ਇਸ ਲਈ ਉਸ ਵਿੱਚ ਪਾਣੀ ਪਾਇਆ ਜਾਏਗਾ, ਇਸ ਲਈ ਉਹ ਘੜੇ ਨੂੰ ਬਣਾ ਰਿਹਾ ਹੈ। ਯਾਦ ਰੱਖਿਓ, ਘੜੇ ਨੂੰ ਬਣਾਉਣ ਲਈ ਉਹ ਚੱਕ ਦੀ ਵਰਤੋਂ ਕਰਦਾ, ਇੱਕ ਬੋਰਡ ਚੱਕ ਕਹਿੰਦੇ ਨੇ ਉਹਨੂੰ। ਉਹਦੇ ਥੱਲੇ ਕਿੱਲੀ ਲਾਉਂਦਾ, ਹੱਥ ਵਿੱਚ ਇੱਕ ਡੰਡਾ ਪਕੜਦਾ, ਉਸਨੂੰ ਘੁਮਾਉਂਦਾ, ਉਹਦੇ 'ਚ ਮਿੱਟੀ ਲਾਉਂਦਾ, ਮਿੱਟੀ ਨੂੰ ਗੁੰਨਦਾ ਹੈ ਪਹਿਲਾਂ, ਫਿਰ ਉਹਦੇ ਬਣਾ ਲੈਂਦਾ ਛੋਟੇ ਛੋਟੇ ਟੇੜੇ, ਫਿਰ ਉਹਦੇ ਘੜਾ ਬਣਾਉਂਦਾ ਹੈ। ਇੰਨਾ ਕੁਝ ਕਿਉਂ ਕਰ ਰਿਹਾ ਹੈ? ਕਿਉਂਕਿ ਘੜੇ 'ਚ ਪਾਣੀ ਪਾਉਣਾ ਹੈ, ਕੁੰਭੇ ਵਧਦਾ ਜਲ ਹੈ, ਜਲ ਬਿਨ ਕੁੰਭ ਨਾ ਹੋਏ। ਯਾਦ ਰੱਖਿਓ, ਘੜੇ 'ਚ ਪਾਣੀ ਟਿਕ ਜਾਂਦਾ, ਪਰ ਪਾਣੀ ਤੋਂ ਬਿਨਾਂ ਖੜਾ ਬਣ ਨਹੀਂ ਸਕਦਾ। ਪਾਣੀ ਨੂੰ ਟਿਕਾਉਣ ਲਈ ਵੀ ਘੜੇ ਦੀ ਲੋੜ ਹੈ ਅਤੇ ਘੜੇ ਨੂੰ ਬਣਾਉਣ ਲਈ ਪਾਣੀ ਦੀ ਲੋੜ ਹੈ। ਪਾਣੀ ਜੇ ਟਿਕੇਗਾ ਤਾਂ ਹੀ ਘੜੇ ਵਿੱਚ, ਅਤੇ ਜੇ ਘੜੇ ਨੂੰ ਬਣਾਉਣ ਲਈ ਮਿੱਟੀ ਦੇ ਵਿੱਚ ਮਿਕਸ ਹੋਏਗਾ ਤਾਂ ਉਹ ਵੀ ਪਾਣੀ। ਪਾਣੀ ਘੜੇ ਨੂੰ ਬਣਾ ਦਿੰਦਾ ਹੈ, ਪਾਣੀ ਨਾ ਹੋਵੇ ਸੁੱਕੀ ਮਿੱਟੀ ਦੇ ਘੜੇ ਨਹੀਂ ਬਣਦੇ। ਤੋ ਹਰ ਚੀਜ਼ ਦਾ ਕੋਈ ਕਾਰਨ ਹੁੰਦਾ ਹੈ, ਈਸ਼ਵਰ ਕਾਰਨ ਵੀ ਹੈ, ਉਹ ਕਾਰਨ ਵੀ ਹੈ। ਉਹ ਕਾਰਨ ਕਾਰਨ ਉਸਨੂੰ ਇਸ ਲਈ ਕਿਹਾ ਗਿਆ ਜਿਵੇਂ ਸਰੀਰਾਂ ਦੀ ਰਚਨਾ ਪੰਜ ਤੱਤਾਂ ਤੋਂ ਹੋਈ ਹੈ। ਉਹ ਪੰਜ ਤੱਤ ਸਰੀਰ ਨੂੰ ਬਣਾਉਂਦੇ ਨੇ, ਜੁੜ ਜਾਂਦੇ ਨੇ, ਸਰੀਰ ਬਣ ਜਾਂਦਾ। ਪੰਜ ਤੱਤ ਕੋ ਤਨ ਰਚਿਓ ਜਾਨਮ ਚਤੁਰ ਸੁਜਾਨ। ਸਰੀਰ ਨੂੰ ਬਣਾਉਣ ਦਾ ਕਾਰਨ ਉਹ ਪੰਜ ਤੱਤ ਨੇ, ਪਰ ਜਿਹੜਾ ਤੱਤਾਂ ਨੂੰ ਵੀ ਬਣਾਉਣ ਵਾਲਾ ਹੈ ਉਹਨਾਂ ਤੋਂ ਵੀ ਉੱਪਰ ਹੈ, ਉਹ ਕਾਰਨ ਕਾਰਨ ਹੈ। ਸਾਰੇ ਕਾਰਨਾਂ ਦੇ ਕਰਨ ਵਾਲਾ ਉਹ ਆਪ ਹੈ, ਉਹਨੂੰ ਤੁਸੀਂ ਝੁਠਲਾ ਨਹੀਂ ਸਕਦੇ। ਉਹ ਬੰਦੇ ਨੂੰ ਪੈਦਾ ਵੀ ਕਰਦਾ ਹੈ, ਪਰ ਬਾਣੀ ਐਸਾ ਜ਼ਿਕਰ ਆਇਆ ਹੈ ਆਪ ਉਪਾਵਨ ਹਾਰ ਆਪੇ ਹੀ ਮਾਰਦਾ। ਉਹਨਾਂ ਨੂੰ ਪੁੱਛੀਏ ਆਪਾਂ ਕਿ ਤੂੰ ਪੈਦਾ ਤਾਂ ਕੀਤਾ ਹੈ ਇਸਨੂੰ, ਪਰ ਤੇਰੇ ਪੈਦਾ ਕਰਨ ਦੇ ਪਿੱਛੇ ਕਾਰਨ ਵੀ ਹੈ। ਤੂੰ ਇਸ ਲਈ ਪੈਦਾ ਕੀਤਾ ਹੈ ਕਿ ਇਹ ਜੀਵ ਨਾਮ ਜਪੇ। ਗੁਰੂ ਦੀ ਬਾਣੀ ਐਸੇ ਕਹਿੰਦੀ ਕਿ ਜਿਨ ਤੁਮ ਭੇਜੇ ਤਿਨਾਂ ਬੁਲਾਏ, ਸੁਖ ਸਹਿਜ ਛੇਤੀ ਕਰ ਆਓ। ਉਹਨੇ ਤੁਹਾਨੂੰ ਸੰਸਾਰ 'ਚ ਭੇਜਿਆ ਹੈ, ਫਿਰ ਉਹ ਬੁਲਾ ਕੇ ਲੈਂਦਾ। ਆਪ ਉਹ ਪਾਵਨ ਹਾਰ ਆਪੇ ਹੀ ਮਾਰਦਾ ਕਿਉਂ ਹੈ? ਕਿਉਂਕਿ ਉਹ ਸਾਰੇ ਕਾਰਨਾਂ ਦੇ ਕਰਨ ਨੂੰ ਸਮਰੱਥ ਹੈ। ਉਹ ਜਿਵੇਂ ਚਾਹੇ ਉਵੇਂ ਕਰ ਲਵੇ, ਉਹਦੀ ਆਪਣੀ ਮਰਜ਼ੀ ਹੈ। ਮਰਜ਼ੀ ਹੋਏ ਤੁਹਾਨੂੰ ਸੰਸਾਰ 'ਚ ਭੇਜੇ, ਮਰਜ਼ੀ ਹੋਏ ਨਾ ਭੇਜੇ। ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਕਾਰਨ ਕਾਰਨ ਪ੍ਰਭ ਇੱਕ ਹੈ, ਦੂਸਰ ਨਾਹੀਂ ਕੋਈ। ਦੂਸਰ ਦਾ ਅਰਥ ਹੈ ਦੂਸਰਾ, ਉਸ ਵਰਗਾ ਕੋਈ ਹੋਰ ਨਹੀਂ ਹੈ। ਬੇਸ਼ੱਕ ਕੋਈ ਸਿੰਘਾਸਨ ਲਾ ਕੇ ਬੈਠੇ, ਗੱਡੀਆਂ ਵਿਛਾ ਕੇ ਬੈਠ ਜਾਏ। ਬਾਣੀ ਨੇ ਜ਼ਿਕਰ ਕੀਤਾ ਬੀਜੋ ਸੂਝੈ ਕੋ ਨਹੀਂ, ਬਹਿ ਬਲੀਚੇ ਪਾਏ। ਬੀਜੋ ਦਾ ਅਰਥ ਹੈ ਦੂਜਾ, ਸੁਝਦਾ ਨਹੀਂ ਕੋਈ ਦੂਸਰਾ। ਭਾਵੇਂ ਉਹ ਦਲੀਪ ਤੇ ਵਿਸ਼ਾਲ ਤੇ ਬੈਠ ਜਾਏ ਪਰ ਈਸ਼ਵਰ ਨਹੀਂ ਬਣ ਸਕਦਾ, ਜੀਵ ਹੀ ਰਹੇਗਾ। ਜੀਵ ਤੇ ਈਸ਼ਵਰ ਵਿੱਚ ਅੰਤਰ ਹੈ। ਜੀਵ ਆਪਣੀ ਮਰਜ਼ੀ ਨਾਲ ਕੁਝ ਨਹੀਂ ਕਰ ਸਕਦਾ, ਜੀਵ ਜਦੋਂ ਕਰੇਗਾ ਉਸਦੀ ਪ੍ਰੇਰਣਾ ਨਾਲ ਕਰੇਗਾ। ਬਾਣੀ 'ਚ ਜ਼ਿਕਰ ਆਇਆ ਉਦਮ ਮਤ ਪ੍ਰਭ ਅੰਤਰ ਜਾਮੀ, ਜਿਉਂ ਪ੍ਰੇਰੇ ਤਿਉਂ ਕਰਨਾ, ਜਿਉਂ ਨਟੂਆ ਸੰਤ ਵਜਾਵੈ ਤੰਤੀ, ਤਿਉਂ ਵਾਜਿਆ ਜੰਤ ਜਨਾ। ਜੀਵ ਜਦੋਂ ਕਰਦਾ ਉਸਦੀ ਪ੍ਰੇਰਣਾ ਨਾਲ ਕਰਦਾ, ਉਹ ਜਦੋਂ ਕਰਦਾ ਆਪਣੇ ਆਪ ਕਰਦਾ। ਵੀ ਉਹ ਪੁੱਛਣਾ ਮਤਲਬ ਕਰੈ, ਜੋ ਕੁਛ ਕਰੈ ਸੋ ਆਪੇ ਕਰੈ। ਉਹ ਕਿਸੇ ਨਾਲ ਸਲਾਹ ਕਰਕੇ ਕੁਝ ਨਹੀਂ ਕਰਦਾ, ਜੋ ਉਸਦੇ ਅੰਦਰ ਹੈ ਉਹ ਕਰਨਾ ਚਾਹੁੰਦਾ ਉਹ ਕਰ ਦਿੰਦਾ। ਅਰਬਾਣੀ 'ਚ ਐਸੇ ਪ੍ਰਮਾਣ ਆਏ ਨੇ ਕਿ ਖਿਨ ਮੈਂ ਰਾਉ ਰੰਗ ਕੋ ਕਰੇ, ਰਾਉ ਰੰਗ ਕਰ ਡਾਰੇ। ਇੱਕ ਖਿਨ ਵਿੱਚ ਰਾਜਿਆਂ ਨੂੰ ਖਾਰੀ ਬਣਾ ਦਿੰਦਾ, ਭਿਖਾਰੀਆਂ ਨੂੰ ਰਾਜੇ ਬਣਾ ਦਿੰਦਾ। ਇਹ ਉਸਦਾ ਆਪਣਾ ਕੰਮ ਹੈ। ਜੈਸੇ ਉਹ ਚਾਹੇ ਬੰਦਾ ਪੂਰਬ ਨੂੰ ਜਾਣ ਦਾ ਮਤਾ ਕਰੇ, ਉਹ ਨਹੀਂ ਜਾਣ ਦਿੰਦਾ। ਮਤਾ ਕਰੇ ਪੂਰਬ ਕੇ ਤਾਂ ਹੀ ਪੱਛਮ ਹੀ ਲੈ ਜਾ, ਉਹ ਪੱਛਮ ਨੂੰ ਲੈ ਜਾਂਦਾ। ਬੰਦਾ ਤਾਂ ਪੂਰਬ ਜਾਣ ਦੀ ਸੋਚਦਾ ਸੀ, ਪਰ ਨਹੀਂ, ਜੋ ਉਸਨੂੰ ਚਾਹੁੰਦਾ ਹੈ, ਚੰਗਾ ਲੱਗਦਾ ਹੈ, ਉਹ ਬੰਦੇ ਤੋਂ ਕਰਾ ਲੈਂਦਾ ਹੈ। ਆਪ ਉਹ ਸਮਰੱਥ ਹੈ, ਉਹਨੂੰ ਦੋਸ਼ ਨਹੀਂ ਤੁਸੀਂ ਦੇ ਸਕਦੇ। ਬੰਦਾ ਮਰਦਾ ਹੈ, ਮਰਨ ਵਾਲਾ ਉਹ ਹੈ, ਕਿਉਂਕਿ ਪਾਵਣ ਵਾਲਾ ਉਹ ਹੈ। ਤੁਸੀਂ ਫਿਰ ਕਹਿੰਦੇ ਹੋ ਉਹਨੂੰ ਫਲਾਣੇ ਨੂੰ, ਬਈ ਬੁਖਾਰ ਹੋ ਗਿਆ ਬਸ ਮੌਤ ਹੋ ਗਈ, ਉਹਨੂੰ ਹੈਗਾ ਹੋਇਆ ਉਲਟੀ ਆਈ ਤੇ ਮੌਤ ਹੋ ਗਈ, ਫਲਾਣੇ ਨੂੰ ਛੁੱਟੀਆਂ ਲੱਗੀਆਂ ਉਹਦੀ ਮੌਤ ਹੋ ਗਈ, ਫਲਾਣੇ ਨੂੰ ਹਾਰਟ ਅਟੈਕ ਹੋ ਗਿਆ ਉਹਦੀ ਮੌਤ ਹੋ ਗਈ। ਉਹਨੂੰ ਤੁਸੀਂ ਦੋਸ਼ ਨਹੀਂ ਦੇ ਸਕਦੇ, ਕਿਉਂਕਿ ਉਹ ਆਪਣੇ ਜਿੰਮੇ ਦੋਸ਼ ਲੈਂਦਾ ਨਹੀਂ ਹੈ। ਉਹਦੇ ਵਿੱਚ ਤੁਸੀਂ ਦੋਸ਼ ਆਰੋਪਣ ਨਹੀਂ ਕਰ ਸਕਦੇ, ਉਹ ਦੋਸ਼ਾਂ ਤੋਂ ਰਹਿਤ ਹੈ। ਤੁਸੀਂ ਦੋਸ਼ ਲਾ ਨਹੀਂ ਸਕਦੇ, ਉਹਨੂੰ ਕਲੰਕੀ ਨਹੀਂ ਕਰ ਸਕਦੇ। وہ اپنی موج کا مالک ہے. کسی سادھو بندگی کرنے والا سادھو ہے, اپنے آسن کے ودمان ہے, بیٹھا ہے. اج نگر کے راجے نے بھنڈارا کیتا ہے, سادھو سمادھی استھت ہے, سارے نگر کے لوگ راجے کے بھنڈارے میں چکن لگ گئے, سب چھک کے جب واپس آ رہے ہیں تو سادھو کی سمادھی کھلی ہے. دیکھا لوگ ہاتھوں کچھ لے بھی جا رہے ہیں, پوچھا کی ہے, کہنے لگے راجے نے بھنڈارا کیتا ہے, اتوں بھوجن کر کے بھی آئے ہاں, کچھ لے کے بھی جا رہے ہاں. سادھو کے من میں آیا کہ مینو بھی بھوک لگی ہے, تو چلو راجے کے محلوں سے جا کے میں بھی کچھ کھا, کیونکہ بھنڈارا تو چل رہا ہے. سادھو راجے کے محلوں سے جانا ہے, اگے جن ورتان والے نے وہ سب نو چکا کے ویلے ہو کے اور بیٹھ کے آپ چک رہے ہیں, تھکے ٹوٹے نے سویر کے لنگر ورتان دے رہے ہیں. سادھو نے جا کے الگ لگائی ہے, کچھ کھان بھی چاہیے, کہنے لگے ہوں نہیں ملے گا, واپس چلے جاؤ. سادھو تھوڑی جد کی, میں بھوکھا ہوں. ورتان والے دوسرے کہتے ہیں دھکے مار کے باہر کر دیں, ہوں سادھو نے دھکے مارے باہر کر دیا, انہیں کسی سے دوش نہیں دیتا. آ کے اپنے آسن پہ بیٹھ گیا. ایشور نے دو دوت بھیجے نے, انہوں دونوں کے ہاتھ مسالہ نے جل دیا, سادھو کے سامنے پرگٹ ہو گئے. کہنے لگا دسو کیویں آئے ہو؟ کہتے بھگوان نے بھیجیا, انہیں یہ گل کہی ہے کہ سادھو نو راجے نے بھوجن نہیں دیتا, تو جاؤ انہوں پوچھو, جی سادھو کہے تو راجے کا گھر ساڑ دو. ہاتھ پہ سادھو کہنے لگا میں نہیں کہوں گا. کہنے لگے تو انہوں بھوجن نہیں دیتا, کہنا اس وقت راجے کا کی قصور ہے, انہیں منیا میں کوئی قصور نہیں, انہیں انہوں نے پریریا نہیں, انہوں دیتا نہیں, ہوں انہیں تمہوں میرے کو بھیجا ہے, میں تمہوں کہاں وہ گھر ساڑ دو. کل وہ مینو کہے گا تو راجے کا گھر سڑوایا ہے تو لکھا دے, اس لیے میں نہیں کچھ کرنا. گناہگار وہ آپ ہے, انہیں راجے نے پریریا نہیں, انہیں دوسرے نو پریریا نہیں, انہیں بھوجن مینو نہیں دیتا. تو وہ ایشور ایسا ہے کہ وہ اپنے جمے دوش نہیں لینا, جہے وہ پیارے نے, جہے انہوں سمجھ جاندے نے, انہوں نے بہت کچھ وہ کیا ہے. پرتھری نے اتوں تک کہہ دیتا کہ رب جا ہے وہ رنڈی کے پت ورگا ہے. پرتھری کے وچن نے رنڈی پوت سام تاہے ڈنڈی نہیں کوئے ہیں, کہ رنڈی کے پت ورگا, انہوں کوئی روکنے والا نہیں, انہوں کوئی ڈنڈ دین والا نہیں. صاحب شری گرو ارجن دیو صاحب جی کہتے ہیں کارن کارن پرگ ایک ہے دوسر نہ ہی کوئے. اگلی پنکتی چ کہہ رہے ہیں,
نانک تس بلہار نے جل تھل میل سوئے.
جنہوں نے اس کا پیل پایا ہے, جڑے اس نے جان گئے, انہوں نے پتا چل گیا کہ اس کو بنا کوئی دوسرا ہے نہیں. اس کر کے انہوں نے ایک گل کہی کہ میں تیرے تو بلہار جانا ہوں, جے کبھی ستگرو بولتے ہیں ہاں قربان جائی تیرے نال ہے, جس نو بخش لیں میرے پیارے سو جا سا تیرا گاوا ہے. بلہار جانا ہوں قربان جاؤں تین کہ لین جو تیرا نہ ہو, لین جو تیرا نہ ہو تین کہ ہاں سب قربان جاؤ. اتوں بلہار جانے میں ہاں کھنی کولی ونیا کھنی ونیا اس صاحب کا نام ہے, میں اس کے نام تو بلہار جانا ہاں, میں ٹکڑے ٹکڑے ہونے لی تیار ہوں. تو صاحب سبز پاتشاہ جی کہنے نانک کس بلہار نے, میں اس کو بلہار جانا ہاں جو جل تھال تھال ہوں, جتھے بہتا ریتا ہوئے ਮਾਲ ਫਲ ਜਿਸ ਨੂੰ ਕਹਿੰਦੇ, ਜਿੱਥੇ ਪਾਣੀ ਨਾ ਲੱਭੇ, ਇੱਕ ਪਾਸੇ ਪਾਣੀ ਬਹੁਤਾ ਹੈ ਉਹਨੂੰ ਕਿਹਾ ਜਲ, ਦੂਜੇ ਪਾਸੇ ਪਾਣੀ ਲੱਭਦਾ ਨਹੀਂ ਉਹ ਥਲ, ਜਲ ਥਲ ਮਹੀ, ਮਹੀ ਹੁੰਦੀ ਹੈ ਪ੍ਰਿਥਵੀ, ਅਲ ਦਾ ਅਰਥ ਹੈ ਆਕਾਸ਼, ਜਲ ਥਲ ਮਹੀ ਅਲ ਸੋਏ, ਉਹ ਜਲ ਵਿੱਚ ਥਲ ਵਿੱਚ ਪ੍ਰਿਥਵੀ ਵਿੱਚ ਆਕਾਸ਼ ਵਿੱਚ ਹਰ ਜਗ੍ਹਾ 'ਤੇ ਉਹ ਆਪ ਹੈ, ਹਰ ਜਗ੍ਹਾ ਵਿੱਚ ਵਿਆਪਕ ਹੈ, ਜਲ ਥਲ ਮਹੀ ਅਲ ਪੂਰਿਆ, ਸਵਾਮੀ ਸਿਰਜਣ ਹਾਰ, ਅਣਕ ਭਾਂਤ ਹੋਏ ਪਸਰਿਆ ਨਾਨਕ ਤੇ ਕੰਕਾਰ, ਜਲ ਥਲ ਮਹੀ ਅਲ ਪੂਰਿਆ ਰਵਿਆ ਵਿੱਚ ਵਣਾ। ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਨਾਨਕ ਤਿਸ ਬਨਿਹਾਰਣ ਹੈ, ਜਲ ਥਲ ਮਹੀ ਅਲ ਸੋਏ, ਮੈਂ ਉਸ ਤੋਂ ਬਨਿਹਾਰ ਜਾਂਦਾ ਹਾਂ ਜੋ ਜਲ ਵਿੱਚ ਹੈ, ਥਲ ਵਿੱਚ ਹੈ, ਪ੍ਰਿਥਵੀ 'ਤੇ ਹੈ ਅਤੇ ਆਕਾਸ਼ ਵਿੱਚ ਸਾਰੀ ਜਗ੍ਹਾ ਵਿੱਚ ਸਮਾ ਰਿਹਾ ਹੈ।
ਅਸ਼ਟਪਦੀ ਕਰਨ ਕਰਾਉਣ ਕਰਨ ਯੋਗ,
ਪਹਿਲਾਂ ਕਰਨ, ਉਹ ਕਰਨ ਦੇ ਯੋਗ ਹੈ, ਉਹਨੇ ਜੀਵ ਪੈਦਾ ਕੀਤੇ ਨੇ, ਫਿਰ ਉਹਨੇ ਇਹਨਾਂ ਦੀ ਖੁਰਾਕ ਪੈਦਾ ਕੀਤੀ। ਪਰ ਜੇ ਆਪਾਂ ਇਹ ਕਹੀਏ ਕਿ ਜੀਵ ਪਹਿਲਾਂ ਕੀਤੇ ਪੈਦਾ ਅਤੇ ਖੁਰਾਕ ਬਾਅਦ ਵਿੱਚ ਕੀਤੀ, ਗਲਤ ਹੋ ਗਿਆ, ਕਿਉਂਕਿ ਬਾਣੀ ਇਹ ਗੱਲ ਕਹਿੰਦੀ ਪਹਿਲਾਂ ਉਸਨੇ ਰਿਜ਼ਕ ਪੈਦਾ ਕੀਤਾ ਫਿਰ ਜੀਵ ਪੈਦਾ ਕੀਤਾ। ਬਾਣੀ ਜ਼ਿਕਰ ਆਇਆ ਪਹਿਲੋਂ ਦੇ ਤੈਂ ਰਿਜ਼ਕ ਸੰਭਾਹ, ਪਿੱਛੋਂ ਦੇ ਤੈਂ ਜੰਤ ਉਪਾਹ, ਪਹਿਲਾਂ ਉਹਨੇ ਜੀਵਾਂ ਦਾ ਰਿਜ਼ਕ ਪੈਦਾ ਕੀਤਾ, ਸ਼ੈਲ ਪੱਥਰ ਮੈਂ ਜੰਤ ਉਪਾਏ ਤਾਂ ਰਿਜ਼ਕ ਆਗੇ ਕਰ ਫਿਰਿਆ, ਪਹਿਲਾਂ ਰਿਜ਼ਕ ਪੈਦਾ ਕੀਤਾ ਫਿਰ ਜੀਵ ਪੈਦਾ ਕੀਤੇ ਫਿਰ ਉਹਨਾਂ ਦੀ ਪ੍ਰਤਪਾਲਣਾ ਕਰ ਰਿਹਾ ਹੈ। ਕਾਰਨ ਕਰਨ ਕਰਾਵਨ, ਪਹਿਲਾਂ ਉਹ ਆਪ ਕਰਦਾ ਹੈ, ਨਦੀਆਂ ਵਿੱਚ ਟਿੰਬੇ ਵੇ ਖਾ ਲੇ ਤਲੀ ਕਰੇ ਸੁਆਹਾ, ਕੀੜਾ ਥਾਪ ਦੇ ਪਾਤਸ਼ਾਹੀ ਲੱਖਰ ਕਰੇ ਸੁਆਹਾ, ਜੇਤੇ ਜੀਵ ਜੀਵੈ ਨਾ ਸਾਹ, ਜੀਵਾ ਨੇ ਤਾਂ ਕਰੇ ਅਸਾਹ। ਇਹ ਕਰਨ ਹੈ, ਆਪ ਕਰਦਾ ਹੈ ਜਿਹਨਾਂ ਗੱਲਾਂ ਨੂੰ ਉਹ ਕਰਨ ਹੈ। ਕਰਾਵਨ, ਜੋ ਜੀਵਾਂ ਤੋਂ ਕਰਵਾ ਲੈਂਦਾ ਹੈ, ਜੀਵ ਨਹੀਂ ਕਰਦੇ। ਕਾਠ ਕੀ ਪੁੱਤਰੀ ਕਹਾਂ ਕਰੇ ਬਪਰੀ, ਖਿਲਾਵਨ ਹਾਰ ਜਨ ਜੈਸਾ ਪੇਸ਼ ਕਰਾਵਾ ਦਾਜੀਗਰ, ਉਹ ਤੈਸਾ ਹੀ ਖਾ ਜਾਨ। ਬਾਣੀ ਜ਼ਿਕਰ ਆਇਆ ਮਾਟੀ ਕੋ ਪੁੱਤਰਾ ਕੈਸੇ ਲਗਤ ਹੈ, ਪੇਖਾ ਪੇਖਾ ਸੁਣੈ ਬੋਲੈ, ਦੌੜੋ ਫਿਰਤ ਹੈ। ਕਰਾਵਨ, ਉਹ ਕਰਾ ਲੈਂਦਾ ਹੈ ਜੋ ਚਾਹੇ, ਜੀਵ ਦੀ ਕੋਈ ਤਾਕਤ ਨਹੀਂ ਕਿ ਈਸ਼ਵਰ ਚਾਹੇ ਕਿ ਜੀਵ ਕਰੇ ਨਾ, ਉਹ ਚਾਹੇ ਉਹਦੇ ਕੋਲੋਂ ਕਤਲ ਕਰਵਾ ਲਏ, ਉਹ ਚਾਹੇ ਉਹਦੇ ਕੋਲੋਂ ਲੰਗਰ ਲਵਾ ਲਏ, ਤਾਂ ਉਹਦੀ ਮਰਜ਼ੀ ਹੈ। ਅਤੇ ਜਿਹੜਾ ਇਹ ਗੱਲ ਕਹਿੰਦਾ ਕਿ ਮੈਂ ਕਰਦਾ ਹਾਂ, ਇਹ ਉਸਦੀ ਪੁੱਲ ਹੈ, ਉਹ ਕਰਵਾਉਂਦਾ ਹੈ। ਬਾਣੀ ਤੁਸੀਂ ਨਹੀਂ ਪੜ੍ਹਦੇ, ਉਹ ਪੜਵਾ ਲੈਂਦਾ ਤੁਹਾਡੇ ਕੋਲੋਂ, ਨਾਮ ਤੁਸੀਂ ਨਹੀਂ ਜਪਦੇ, ਉਹ ਤੁਹਾਨੂੰ ਲਾ ਲੈਂਦਾ ਜਪਣ ਕੇ ਜਪ ਹੈ, ਉਹ ਤੁਹਾਡੇ 'ਤੇ ਕਿਰਪਾ ਦ੍ਰਿਸ਼ਟੀ ਕਰਦਾ ਹੈ, ਫਿਰ ਤੁਸੀਂ ਜਪਦੇ ਹੋ, ਉਹ ਤੁਹਾਡੇ ਅੰਦਰ ਪ੍ਰੇਰਨਾ ਦਿੰਦਾ ਹੈ, ਉਹ ਤੁਹਾਡੇ ਤੋਂ ਕਰਵਾਉਂਦਾ ਹੈ, ਤੋ ਆਪ ਕਰਦਾ ਹੈ, ਤੁਹਾਡੇ ਤੋਂ ਕਰਵਾਉਂਦਾ ਹੈ। ਕਰਨ ਕਰਾਵਨ, ਫਿਰ ਗੁਰਦੇਵ ਜੀ ਕਹਿੰਦੇ ਨੇ ਕਰਨ ਯੋਗ, ਸਾਰੀਆਂ ਗੱਲਾਂ ਦੇ ਕਰਨ ਨੂੰ ਯੋਗ ਸਮਰੱਥ ਹੈ, ਕੋਈ ਐਸਾ ਕੁਝ ਨਹੀਂ ਜਿਸ ਨੂੰ ਉਹ ਕਰ ਨਾ ਸਕੇ। ਉਹਦੀਆਂ ਜਿਹੜੀਆਂ ਬਣਾਏ ਤੱਤਵ ਨੇ, ਇਹਨਾਂ ਵਿੱਚ ਇੰਨੀ ਤਾਕਤ ਉਸਨੇ ਪਾਈ ਹੈ, ਜੇ ਉਹ ਹਵਾ ਚਲਾ ਦੇ ਤੁਸੀਂ ਦੇਖਿਆ ਕਈ ਵਾਰੀ ਛੱਤਾਂ ਉਡਾ ਕੇ ਲੈ ਜਾਂਦੀ, ਦਰੱਖਤਾਂ ਨੂੰ ਵੱਡਿਆਂ ਵੱਡਿਆਂ ਨੂੰ ਪੁੱਟ ਦੀ ਮੂਹਰੇ ਕਰ ਦਿੰਦੀ, ਅਤੇ ਜੇ ਉਹ ਅੱਗ ਲਾ ਦੇਵੇ ਤਾਂ ਦੁਨੀਆਂ ਦੀ ਕੋਈ ਤਾਕਤ ਬਚਾ ਨਹੀਂ ਸਕਦੀ, ਜੇ ਉਹ ਪਾਣੀ ਇੰਨਾ ਵਰਸਾ ਦੇਵੇ ਤਾਂ ਸਭ ਨੂੰ ਡੁੱਬ ਕੇ ਮਾਰ ਦੇਵੇ। ਈਸਾਈ ਮੱਤ ਦੇ ਧਾਰਮਿਕ ਪੁਸਤਕ ਜਿਹੜਾ ਹੈ ਬਾਈਬਲ, ਉਹਦੇ ਵਿੱਚ ਐਸੀ ਗੱਲ ਲਿਖੀ ਹੈ ਕਿ ਜਦੋਂ ਸੰਸਾਰ 'ਚ ਇੰਨਾ ਪਾਪ ਵਧ ਗਿਆ ਕਿ ਪਾਪ ਦੀ ਕੋਈ ਹੱਦ ਨਾ ਰਹੀ, ਤਾਂ ਫਿਰ ਈਸ਼ਵਰ ਨੇ ਇੱਕ ਬੰਦਗੀ ਕਰਨ ਵਾਲੇ ਪੁਰਸ਼ ਨੂੰ, ਜਿਸ ਦਾ ਨਾਮ ਨੂਹ ਲਿਖਿਆ, ਨੂਹ ਨੂੰ ਆਪਣੇ ਪਾਸ ਬੁਲਾਇਆ, ਪਰ ਨੂਹ ਨੂੰ ਐਸਾ ਕਿਹਾ ਕਿ ਇੱਡੀ ਲੰਬੀ, ਇੰਨੀ ਚੌੜੀ, ਇੰਨੀ ਉੱਚੀ ਇੱਕ ਬੇੜੀ ਤਿਆਰ ਕਰੋ, ਉਸ ਬੇੜੀ ਦੇ ਵਿੱਚ ਤਮਾਮ ਜਿੰਨੀਆਂ ਜੋਨਾਂ ਦੇ ਜੀਵ ਨੇ ਉਹਨਾਂ ਨੂੰ ਲੈ ਕੇ ਬੇੜੀ ਵਿੱਚ ਪ੍ਰਵੇਸ਼ ਕਰ ਜਾ, بیڑی اندروں لاکھ نال بند کر دے میں دنیا ختم کر لی ہے. یہ بائبل میں گلیں آئی ہیں. ان بیڑی بنا لی, بیڑی بنا کے تمام جیوا میں جوڑا جوڑا لے کے نر مادا کو پرویش کر گیا, لاکھ نال بیڑی بند کر لی. تو بائبل کہہ ہے کہ اینی برسات ہوئی کہ پرمتہ نے چوٹیاں بھی کٹیاں گئی, جنہیں جیو سن سب جل نے ختم کر دیتے. پھر وہ بیڑی جہد نو پرویش سی وہ جل کے اتنے تردی رہی, اور پھر سہجے سہجے جب پانی سکیا پرمتہ نے چوٹیاں دسیاں, پھر پہاڑ ہور دسے, پھر دھرتی دسن لگ گئی. پھر نو انہیں جیون بیڑی چ لے کے باہر آ گیا. یہ سائی مت کا دھارمک پستک بائبل کے گل کہہ رہا. تو ایشور مالک ہے, وہ جویں چاہے بانی میں بچن کا ہارن پارن جا کا نیتر پھوڑ جس کا منتر نہ جانے ہو, وہ جو چاہے کرے جو چاہے کروا لے جیوا تو, کیونکہ کرن کراون کرنا جوگ کرن نو جوگ ہے سمرتھ ہے. اگلی پنکتی کہہ رہے ہیں
جو تس پاوے سوئی ہوگ.
کہنے آئے جیو ایک گل اپنے اندر نشچے کر لا, پرتک کر لا کہ جو اس نو پاوے گا وہی ہوئے گا. نامدیو جی نے ایسے بچن کہے نے مانی وچ, جب نامدیو جی نے پکڑ لیا نا جی, تو نامدیو نے یہ گل کہی جی کہ نامدیو سنیا ہے تو بھگوان نو مندا ہے کہ تو کوئی کرامات کر کے دس. کہنے لگا میں کچھ نہیں کر سکتا. نامدیو کے جیون کا اتہاس یہ گل کہہ رہا ہے کہ بادشاہ نے گو منگوا کے نامدیو کے سامنے جبہ کروا دیتی, انہوں کا گلا کٹ دیتا. پھر وہ گلا کٹیا گیا, نامدیو نے ایک کنڈیشن لائی گئی کہ اس گو نو تو زندہ کرنا ہے. نامدیو جی نے بانی بکرایا ہے, بادشاہ ایسی کیوں ہوئے جس مل کیا نہ جیو ہوئے, میرا کیا کشو نہ ہوئے, کر حرام ہوئے نہ سوئے. کہنے لگے تمہیں گو جبا کیتی ہے, اس طرح جبا کیتا کوئی کدے جیوندہ نہیں ہوا. تو دوسری گل, میرا کیتا کچھ ہو نہیں سکتا, جو رام کرے گا ہوئے گا, میں کچھ نہیں کر سکتا. بادشاہ نے یہ گل کہہ دیتی کہ جے تو اس گو نو جیندہ نہ کیتا تو تینوں برباد ہو جائے گا. بادشاہ نے ہاتھی منگایا, ہاتھی منگوا کے انہوں کیا کہ جے تو گو جیندی نہ کیتی تو تینوں اتھے ہی نہ تر گردن مار اٹھائے, اسی جگہ تو تینوں مار دیتا جائے گا. نامدیو جی کے جیون کی کہانی دسدی ہے کہ سماں دے دیتا گیا کہ انہیں دیر تو بعد یہ گو جیندی ہونی چاہیے کہ نہیں تو تینوں قتل کرا دیتا جائے گا. بانک بکرایا سات کڑی جب بیتی سنی, اجمنا اترے بھون دھنی, پاکھن باد بجائے لا, گرڑ چڑے گوبند آئے لا. کہنے لگے سات کڑیاں بیت گئیاں, نامدیو نے دیکھا کہ اجے وہ مالک آیا نہیں. اجمنا اتر بھون دھنی جنہ لوکاں دا مالک اجے پہنچیا نہیں. اینی دیر کی ہوا پاکھان تن باد بجائے گا, پاک ہوں پک تو پک ہوں پندرہ دن کا, ایک مہینے میں دو پک ہوں, ایک نو تھی چاننا پک کہہ رہے ہو, ایک نو ہنیرا پک کہہ. اتنے مراد ہے سمے کے انت تو پاک ہنتن, وہ پک دا سمے دا انت ہو گیا. باج بجائے لا واجے واجے گئے, کنٹیاں کھڑ گئیں کہ نامدیو نو دتا ہوا سما جڑا ہے وہ مک گیا ہے. پاکھنتن باج بجائے لا کہ گھٹنا کی واپری, گرڑ چڑھے گوبند آئے لا, بھگوان پرگٹ ہو گیا. اور اتھے ایک گل کہی جاندی کہ جڑا گرڑ ہے چھوٹا جہا ایک پنچھی ہے, بھگوان وہ چڑھ کے آؤں ਪ੍ਰਵਾਣੀ ਨੇ ਇਸ ਗੱਲ ਦਾ ਨਿਰਣਾ ਕੀਤਾ ਹੈ ਕਿ ਗਰੜ ਗੁਰੂ ਕਾ ਸ਼ਬਦ ਹੈ ਜੇ ਮਨ ਵਸਾ ਕੋਈ। ਗੁਰੂ ਦਾ ਉਪਦੇਸ਼ ਗਰੜ ਹੈ, ਨਾਮ ਗਰੜ ਹੈ, ਨਾਮ ਦੀ ਤਾਰ ਦਾ ਖਿੱਚਿਆ ਹੋਇਆ ਭਗਵਾਨ ਪਹੁੰਚ ਜਾਂਦਾ ਹੈ। ਤੋ ਗਰੜ ਕਰੇ ਗੋਬਿੰਦ ਆਇਲਾ, ਭਗਵਾਨ ਪਹੁੰਚ ਗਿਆ ਅਤੇ ਨਾਮਦੇਵ ਨੂੰ ਐਸੇ ਬਚਨ ਕਹੇ ਕਿ ਕਹੇ ਤਾਂ ਤਰਨ ਕੋਡੀ ਕਰੋ। ਐ ਨਾਮਦੇਵ, ਜੇ ਤੂੰ ਕਹੇ ਤਾਂ ਤਰਨ ਧਰਤੀ ਨੂੰ ਉਲਟੀ ਕਰਦੇ ਹਾਂ, ਕਹੇ ਤਾਂ ਲੇਕਰ ਉੱਪਰ ਧਰੋ, ਜੇ ਕਹੇ ਤਾਂ ਇਹਨੂੰ ਐਸੀ ਬਣਾ ਦਿਆ ਕੱਪੜੇ ਵਰਗੀ ਕਿ ਚੰਦਰਮਾ ਉੱਤੇ ਲਈ ਜਾ ਸਕੇ, ਕਹੇ ਤਾਂ ਮੋਈ ਗਊ ਜਮ ਜੀ ਆਏ ਸਭ ਕੁਝ ਦੇਖੇ ਪਤੀ ਆਏ। ਜੇ ਤੂੰ ਕਹੇ ਤਾਂ ਮੋਈ ਹੋਈ ਗਊ ਨੂੰ ਜਿੰਦਾ ਕਰਦੇ ਹਾਂ। ਯਾਦ ਰੱਖਿਓ, ਦੁਨੀਆਂ ਦਾ ਕੋਈ ਧਰਮ ਐਸਾ ਨਹੀਂ ਮੰਨਦਾ ਕਿ ਰੱਬ ਨੂੰ ਵੇਖਿਆ ਜਾ ਸਕਦਾ ਹੈ। ਸਭ ਇਹ ਕਹਿੰਦੇ ਨੇ ਉਹਨੂੰ ਅਨੁਭਵ ਕੀਤਾ ਜਾ ਸਕਦਾ ਹੈ, ਪਰ ਸਿੱਖ ਧਰਮ ਐਸਾ ਮੰਨਦਾ ਹੈ ਕਿ ਰੱਬ ਨੂੰ ਵੇਖਿਆ ਵੀ ਜਾ ਸਕਦਾ ਹੈ। ਧੰਨ ਗੁਰੂ ਪਾਤਸ਼ਾਹ ਨੇ ਐਸੇ ਬਾਣੀ 'ਚ ਬਚਨ ਕਹੇ ਨੇ ਕਿ ਦੋਏ ਦੋਏ ਲੋਚਨ ਦੇਖਾ, ਹਾਂ ਹਰ ਦਿਨ ਅਵ ਨਾ ਦੇਖਾ, ਨੈਣ ਰਹੇ ਰੰਗ ਲਾਈ, ਅਵ ਬੇਗਨ ਕਹਿ ਨਾ ਜਾਈ, ਹਮਰਾ ਭਰਮ ਗਿਆ ਪਉ ਭਾਗਾ, ਜਬ ਰਾਮ ਨਾਮ ਮਨ ਲਾਗਾ, ਬਾਜੀਗਰ ਜੰਕ ਬਜਾਈ, ਸਭ ਖਰਚ ਤਮਾਸੇ ਆਈ, ਬਾਜੀਗਰ ਸਾਂਗ ਸਕੇਲਾ, ਆਪਣੇ ਰੰਗ ਰਵੇ ਅਕੇਲਾ, ਕਥਨੀ ਕਹਿ ਭਰਮ ਨਾ ਜਾਈ, ਸਭ ਕਰ ਕਰ ਨਹੀਂ ਲੁਕਾਈ। ਈਸ਼ਵਰ ਦੇਖਿਆ ਜਾ ਸਕਦਾ ਹੈ। ਨਾਮਦੇਵ ਜੀ ਦੀ ਬਾਣੀ ਦੀ ਜ਼ਿਕਰ ਆਉਂਦਾ ਹੈ, ਨਾਮਾ ਪ੍ਰਣਵੈ ਸੇਲ ਮਸੇਲ, ਸੇਲ ਮਸੇਲ ਦਾ ਅਰਥ ਹੈ ਇਸ਼ਾਰੇ ਨਾਲ, ਸਹਿਮਤ ਨਾਲ ਕਿਸੇ ਨੂੰ ਕੁਝ ਸਮਝਾ ਦੇਣਾ, ਕਿਸੇ ਨੂੰ ਕੁਝ ਕਹਿਣਾ। ਅਤੇ ਸਹਿਮਤ ਤੁਸੀਂ ਉਸੇ ਨੂੰ ਕਰ ਸਕੋਗੇ ਜਿਹੜਾ ਤੁਹਾਡੇ ਸਾਹਮਣੇ ਖੜਾ ਹੈ। ਇਸ਼ਾਰੇ ਨਾਲ ਗੱਲ ਉਸ ਨਾਲ ਹੋ ਸਕੇਗੀ ਜਿਹੜਾ ਤੁਹਾਡੇ ਸਾਹਮਣੇ ਹੈ, ਜਿਹੜਾ ਤੁਹਾਨੂੰ ਦਿਸਦਾ ਨਹੀਂ ਉਸ ਨਾਲ ਇਸ਼ਾਰੇ ਨਾਲ ਗੱਲ ਕੀ ਕਰੋਗੇ। ਤਾਂ ਜਦੋਂ ਨਾਮਦੇਵ ਦੇ ਭਗਵਾਨ ਸਾਹਮਣੇ ਹੈ, ਨਾਮਾ ਪਰਣ ਹੋਇਆ ਸੇਲ ਮਸੇਲ, ਨਾਮਦੇਵ ਨੇ ਗਊ ਵੱਲ ਇਸ਼ਾਰਾ ਕੀਤਾ ਹੈ। ਬਾਣੀ ਕਹਿੰਦੀ ਗਊ ਦੁਹਾਈ ਬੱਛਰਾ ਮੇਲ, ਬੱਛਾ ਛੱਡ ਕੇ ਗਊ ਜਿੰਦੀ ਹੋ ਗਈ, ਬੱਛਾ ਛੱਡ ਕੇ ਚੋਈ ਗਈ। ਦੁੱਧ ਹੈ ਬੜੇ ਮਟਕੀ ਧਰੀ, ਲੈ ਬਾਦਸ਼ਾਹ ਕੇ ਆਗੇ ਧਰੀ। ਹੁਣ ਦੁੱਧ ਚੋ ਕੇ ਜਦੋਂ ਮਟਕੀ ਭਰ ਕੇ ਲਿਜਾ ਕੇ ਬਾਦਸ਼ਾਹ ਦੇ ਅੱਗੇ ਰੱਖੀ, ਤੇ ਬਾਦਸ਼ਾਹ ਤਾਂ ਫਿਰ ਵੀ ਨਹੀਂ ਮੰਨਿਆ। ਬਾਦਸ਼ਾਹ ਚੜ੍ਹੇ ਅੰਕਾਰ ਗਾਜਾ ਕੀ ਦੀ ਮੈਂ ਚਮਕਾਰ, ਰਾਤੀ ਸ਼ਰਦਾ ਕਹਿਣ ਲੱਗਾ ਨਿਮਰਾ ਦੇ ਪਰ ਪਿਆਰੇ ਹੋ। ਬਾਣੀ ਕਹਿੰਦੀ ਹੱਥ ਨਾ ਤੋੜਾ ਥਰਾ ਧਿਆਨ, ਵਾਹ ਕਰਦਾ ਦੱਸਾ ਭਗਵਾਨ, ਕਿਆ ਅਪਰਾਧ ਸੰਤ ਹੈ ਕੀਨਾ, ਬਾਦ ਕੋਟ ਕੁੰਚਰ ਕੋ ਦੀਨਾ, ਕੁੰਚਰ ਕੋਟ ਲੈ ਲੈ ਨਮਸਕਾਰ ਹੈ, ਬੁਰੀ ਨਹੀਂ ਕਾਲੀ ਲਿਹਾਰ ਹੈ। ਉਹ ਹਾਥੀ ਉਹਨੂੰ ਨਮਸਕਾਰਾਂ ਕਰਨ ਲੱਗ ਪਿਆ, ਉਹਦੀ ਗੱਡੀ ਜਿਹੜੀ ਬਣਾ ਕੇ ਸੁੱਟਿਆ ਗਿਆ, ਹਾਥੀ ਨੇ ਮਾਰਿਆ ਨਹੀਂ ਹੈ। ਤਾਂ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜੋ ਉਸ ਨੂੰ ਭਾਉਂਦਾ ਹੈ, ਜੋ ਉਸ ਨੂੰ ਚੰਗਾ ਲੱਗਦਾ ਹੈ, ਜੋ ਤਿਸ ਭਾਵ ਹੈ ਸੋਈ ਹੋਗ, ਉਹੀ ਹੋਵੇਗਾ ਜੋ ਤੁਸੀਂ ਚਾਹੁੰਦੇ ਹੋ ਉਹ ਨਹੀਂ। ਇਹ ਵੱਖਰੀ ਗੱਲ ਹੈ, ਤੁਸੀਂ ਬੰਦਗੀ ਇੰਨੀ ਕਰੋ ਕਿ ਉਹਦੇ ਨਾਲ ਅਭੇਦ ਹੋ ਜਾਓ, ਫਿਰ ਤੁਸੀਂ ਜੋ ਚਿੱਤ ਹੋਗੇ ਉਹ ਹੋ ਜਾਏਗਾ, ਕਿਉਂਕਿ ਉਹ ਤੁਹਾਡੀ ਗੱਲ ਮੰਨ ਲਏਗਾ। ਜੋ ਚਿੱਤਾ ਸਾਧ ਜਨ ਸੋ ਲਿੱਤਾ ਮਾਨ, ਉਹ ਤੁਹਾਡੀ ਗੱਲ ਨੂੰ ਮੰਨ ਕੇ ਉਹਨੂੰ ਉਹ ਕੁਝ ਕਰਨਾ ਪਏਗਾ ਜੋ ਤੁਸੀਂ ਇਸ ਮਨ ਵਿੱਚ ਸੋਚੋਗੇ। ਤੁਸੀਂ ਆਪਣੇ ਆਪ ਕੁਝ ਨਹੀਂ ਕਰ ਸਕਦੇ, ਫਿਰ ਵੀ ਉਹ ਮੰਨੇਗਾ ਤਾਂ ਕਰੇਗਾ, ਨਹੀਂ ਮੰਨੇਗਾ ਨਹੀਂ ਕਰੇਗਾ। ਸਾਹਿਬ ਸਤਿਗੁਰੂ ਪਾਤਸ਼ਾਹ ਅਗਲੀ ਪੰਕਤੀ ਚ ਕਹਿੰਦੇ ਨੇ
ਹਿਨ ਮਹਿ ਥਾਪ ਉਥਾਪਨ ਹਾਰਾ,
ਇੱਕ ਖਿਨ ਵਿੱਚ ਹੀ ਜੀਵਨ ਥਾਪ ਦਾ ਪੈਦਾ ਕਰਦਾ ਹੈ ਅਤੇ ਦੂਸਰੇ ਖਿਨ ਵਿੱਚ ਉਥਾਪਨ ਹਾਰਾ ਉਹਨਾਂ ਨੂੰ ਖਤਮ ਕਰ ਦਿੰਦਾ ਹੈ। ਜਿਵੇਂ ਕਿਸੇ ਚੀਜ਼ ਨੂੰ ਪਹਿਲਾਂ ਕਿਸੇ ਰਾਜੇ ਨੂੰ ਤਿਲਕ ਦੇ ਕੇ ਰਾਜਾ ਥਾਪ ਦਿਓ, ਮੁਰਖ ਨੂੰ ਬਹੁਤ ਰਾਜ ਗੱਦੀ ਤੇ ਨਹੀਂ ਬੈਠ ਸਕਦਾ ਮੈਂ, ਤੇਰੇ ਲਈ ਥੋੜ੍ਹਾ ਰਾਜ ਗੱਦੀ ਹੈ। ਪਹਿਲਾਂ ਥਾਪਣਾ, ਫਿਰ ਉਥਾਪ ਦੇਣਾ, ਉਹਨੂੰ ਹਟਾ ਦੇਣਾ। ਉਹ ਸ੍ਰਿਸ਼ਟੀ ਨੂੰ ਪਹਿਲਾਂ ਪੈਦਾ ਕਰਦਾ ਹੈ, ਫਿਰ ਮੈਂ ਥਾਪ ਉਥਾਪਨ ਹਾਰ, ਫਿਰ ਉਹ ਉਹਨੂੰ ਹਟਾ ਦਿੰਦਾ ਹੈ, ਦ੍ਰਿਸ਼ਟੀਗੋਚਰ ਨਹੀਂ ਰਹਿੰਦੀ, ਉਹਨੂੰ ਖਤਮ ਕਰ ਦਿੰਦਾ ਹੈ।
ਅੰਤ ਨਹੀਂ ਕਿਛ ਪਾਰਾ ਵਾਰਾ,
ਉਹਦੇ ਪਾਰਾ ਵਾਰ ਦਾ ਗੁਰੂ ਪਾਤਸ਼ਾਹ ਕਹਿੰਦੇ ਭਾਈ ਕੋਈ ਅੰਤ ਨਹੀਂ ਪਾਇਆ ਜਾ ਸਕਦਾ।
ਹੁਕਮੇ ਧਾਰ ਅਧਰ ਰਹਾ,
ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਉਹ ਆਪ ਅਖਰ ਹੈ, ਕਿਸੇ ਦੇ ਆਸਰੇ ਨਹੀਂ ਹੈ, ਪਰ ਤਮਾਮ ਜੀਵ ਉਸ ਦੇ ਧਾਰ ਆਸਰੇ ਦੇ ਬਾਣੀ ਤੁਸੀਂ ਪੜ੍ਹੋਗੇ, ਨਾਮ ਕੇ ਤਾਰੇ ਸਗਲੇ ਜੰਤ, ਨਾਮ ਕੇ ਤਾਰੇ ਖੰਡ ਬ੍ਰਹਿਮੰਡ, ਨਾਮ ਕੇ ਤਾਰੇ ਸਿਮਰਤ ਵੇਦ ਪੁਰਾਣ, ਨਾਮ ਕੇ ਤਾਰੇ ਸੁਨਣ ਗਿਆਨ ਧਿਆਨ, ਨਾਮ ਕੇ ਤਾਰੇ ਆਗਾਸ ਪਾਤਾਲ, ਨਾਮ ਕੇ ਤਾਰੇ ਸਗਲ ਅਕਾਲ, ਨਾਮ ਕੇ ਤਾਰੇ ਪੁਰੀਆ ਸਭ ਖਬਰ, ਇਹ ਸਭ ਆਸਰੇ ਨੇ ਉਸਦੇ। ਪਰ ਗੁਰੂ ਪਾਤਸ਼ਾਹ ਜੀ ਪਾਵਨ ਬਾਣੀ ਚ ਇੱਥੇ ਕਹਿ ਰਹੇ ਨੇ ਹੁਕਮ ਏ ਧਾਰ, ਉਹ ਆਪਣੇ ਹੁਕਮ ਵਿੱਚ ਜੀਵਾਂ ਨੂੰ ਟਿਕਾ ਕੇ ਰੱਖਦਾ ਹੈ, ਪਰ ਆਪ ਆਧਾਰ ਰਹਾ ਵੈ, ਆਪ ਦਾ ਉਸ ਦਾ ਕੋਈ ਆਸਰਾ ਨਹੀਂ, ਉਹ ਆਪੇ ਆਪ ਹੈ ਸਭ ਕੁਝ, ਉਹ ਕਿਸੇ ਦੇ ਆਸਰੇ ਨਹੀਂ ਹੈ। ਯਾਦ ਰੱਖਿਓ, ਜਿਤਨਾ ਕੁਛ ਜੋਤੀਆਂ ਦੇਖਦੇ ਹੋ ਨਾ ਸੰਸਾਰ 'ਚ, ਸੂਰਜ ਚਮਕਦਾ ਦੇਖਦੇ ਹੋ, ਚੰਦਰਮਾ ਦੇਖਦੇ ਹੋ, ਤਾਰੇ ਚਮਕਦੇ ਦੇਖਦੇ ਹੋ, ਅੱਗ ਦੇਖਦੇ ਹੋ, ਇਹ ਤੁਹਾਡਾ ਕੀ ਖਿਆਲ ਹੈ? ਆਪ ਲਾਈਟ ਦਿੰਦੇ ਨੇ। ਜਦੋਂ ਬਾਣੀ ਪੜ੍ਹੋਗੇ, ਗੁਰਦੇਵ ਜੀ ਦੱਸਦੇ ਨੇ, ਸਭ ਮੈਂ ਜੋਤ, ਜੋਤ ਹੈ ਸੋਏ ਇਸ ਦਾ ਚਾਨਣ, ਸਭ ਮੈਂ ਚਾਨਣ ਹੋਏ, ਗੁਰਸਾਖੀ ਜੋਤ ਪ੍ਰਗਟ ਹੋਏ, ਜੋਤ ਇਸ ਭਾਵ ਹੈ ਸੋ ਆਰਤੀ। ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ, ਆਪ ਆਪਣੇ ਹੁਕਮ ਵਿੱਚ ਜੀਵਾਂ ਨੂੰ ਟਿਕਾ ਕੇ ਰੱਖਦਾ ਹੈ, ਪਰ ਆਪ ਕਿਸੇ ਦੇ ਹੁਕਮ ਵਿੱਚ ਨਹੀਂ, ਕਿਸੇ ਦੇ ਅਧੀਨ ਨਹੀਂ, ਕਿਸੇ ਦੇ ਆਸਰੇ ਨਹੀਂ। ਅਗਲੀ ਪੰਕਤੀ ਕਹਿੰਦੇ ਹਨ,
ਹੁਕਮੇ ਉਪਜੈ ਹੁਕਮ ਸਮਾਵੈ।
ਜੀਵ ਉਸਦੇ ਹੁਕਮ ਵਿੱਚ ਪੈਦਾ ਹੁੰਦੇ ਨੇ, ਪਰ ਉਸੇ ਦੇ ਹੁਕਮ ਵਿੱਚ ਹੀ ਸਮਾ ਜਾਣਾ ਕਰਦੇ ਹਨ।
ਹੁਕਮੇ ਊਚ ਨੀਚ ਵਿਵਹਾਰ।
ਧਰਮ ਪਾਤਸ਼ਾਹ ਜੀ ਕਹਿੰਦੇ, ਉਹਦੇ ਹੁਕਮ ਵਿੱਚ ਹੀ ਜੀਵ ਊਚ ਉੱਚੇ ਵਿਚਾਰਾਂ ਵਾਲੇ ਹੁੰਦੇ, ਉਹਦੇ ਹੁਕਮ ਵਿੱਚ ਹੀ ਨੀਚ ਨੀਵੇਂ ਵਿਚਾਰਾਂ ਵਾਲੇ ਹੋ ਜਾਂਦੇ, ਉਹਦੇ ਹੁਕਮ ਵਿੱਚ ਹੀ ਚੰਗਾ ਵਿਵਹਾਰ ਜੀਵਾਂ ਨਾਲ ਕਰਦੇ ਨੇ, ਉਹਦੇ ਹੁਕਮ ਵਿੱਚ ਹੀ ਨੀਚਾਂ ਵਾਲਾ ਵਿਵਹਾਰ ਕਰਨ ਲੱਗ ਜਾਂਦੇ। ਹੁਕਮੇ ਊਚ ਨੀਚ ਵਿਵਹਾਰ, ਸਭ ਕੁਝ ਉਸਦੇ ਹੁਕਮ ਵਿੱਚ ਹੈ। ਅਗਲੀ ਪੰਕਤੀ ਚ ਕਹਿ ਰਹੇ ਹਨ,
ਹੁਕਮੇ ਅਨਕ ਰੰਗ ਪ੍ਰਕਾਰ।
ਗੁਰੂ ਪਾਤਸ਼ਾਹ ਜੀ ਕਹਿੰਦੇ, ਉਸਦੇ ਹੁਕਮ ਵਿੱਚ ਹੀ ਅਨੇਕ ਪ੍ਰਕਾਰ ਦੇ ਰੰਗਾਂ ਵਿੱਚ ਜੀਵ ਰੰਗੇ ਹੋਏ ਨੇ, ਉਸਦੇ ਹੁਕਮ ਵਿੱਚ ਹੀ ਅਨੇਕ ਤਰ੍ਹਾਂ ਨਾਲ ਉਸ ਨਾਲ ਰੰਗ ਪ੍ਰੇਮ ਕਰਦੇ ਹਨ।
ਕਰ ਕਰ ਦੇਖੈ ਆਪਣੀ ਵਡਿਆਈ।
ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਉਹ ਜੀਵਾਂ ਨੂੰ ਪੈਦਾ ਕਰਦਾ ਹੈ, ਪੈਦਾ ਕਰਕੇ ਇਹਨਾਂ ਪੈਦਾ ਕੀਤੇ ਹੋਇਆਂ ਨੂੰ ਫਿਰ ਦੇਖਦਾ ਹੈ, ਇਹ ਉਸਦੀ ਵਡਿਆਈ ਹੈ। ਪਹਿਲਾਂ ਪੈਦਾ ਕਰਦਾ, ਫਿਰ ਇਹਨਾਂ ਤੋਂ ਕਰਮ ਕਰਾਉਂਦਾ, ਫਿਰ ਇਹਨਾਂ ਨੂੰ ਦੇਖਦਾ, ਫਿਰ ਇਹਨਾਂ ਨੂੰ ਸਜਾ ਦਿੰਦਾ ਹੈ, ਇਹ ਉਸਦੀ ਵਡਿਆਈ ਹੈ। ਕਰ ਕਰ ਦੇਖਾ ਆਪਣੀ ਵਡਿਆਈ। ਅਗਲੀ ਪੰਕਤੀ ਚ ਕਹਿ ਰਹੇ ਹਨ,
ਨਾਨਕ ਸਭ ਮੈਂ ਰਹਿਆ ਸਮਾਈ।
ਉਹ ਈਸ਼ਵਰ ਸਾਰਿਆਂ ਵਿੱਚ ਹੀ ਸਮਾ ਰਿਹਾ ਹੈ। ਬਾਣੀ ਕੈਸੇ ਵਿਖਰਾਇਆ, ਸਭ ਕੇ ਮੱਧ ਸਮੇਂ ਤੇ ਬਾਹਰ, ਬੇ ਮਹਤਾਜ ਦਾਤਾ। ਇਹ ਪਿਤਾ ਤੂੰ ਸਾਰਿਆਂ ਦੇ ਵਿੱਚ ਹੈ, ਪਰ ਸਾਰਿਆਂ ਤੋਂ ਬਾਹਰ ਹੈ। ਨਾਨਕ ਸਭ ਮੈਂ ਰਹਿਆ ਸਮਾਈ, ਕੋਈ ਜਲਵਾ ਐਸਾ ਨਹੀਂ ਜਿਸ ਵਿੱਚ ਉਹ ਵਿਆਪਤ ਨਹੀਂ, ਜਿਸ ਵਿੱਚ ਸਮਾਇਆ ਹੋਇਆ ਨਹੀਂ, ਹਰ ਜਲਵੇ ਵਿੱਚ ਉਹ ਮਿਲ ਰਿਹਾ ਹੈ। ਦੁਨੀਆਂ ਦੀ ਕਿਸੇ ਚੀਜ਼ ਨੂੰ ਹੱਥ ਲਾ ਦਿਓ, ਉਹਨੂੰ ਅਖੀਰ ਤੱਕ ਪੁਜਾ ਕੇ ਉਸ ਨਾਲ ਜੁੜ ਜਾਏ, ਸਾਨੂੰ ਪਤਾ ਹੋਵੇ ਕਿ ਹਾਂ ਉਸ ਨਾਲ ਜੁੜੀ ਹੈ। ਸਾਹਿਬ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ, ਉਹ ਸਾਰਿਆਂ ਵਿੱਚ ਆਪ ਹੀ ਸਮਾ ਰਿਹਾ ਹੈ।
ਪ੍ਰਭ ਭਾਵੈ ਮਾਨੁਖ ਗਤ ਪਾਵੈ।
ਜੇ ਪ੍ਰਭੂ ਨੂੰ ਭਾਏ ਚੰਗਾ ਲੱਗੇ, ਤਾਂ ਹੀ ਇਹ ਜੀਵ ਗਤ ਮੁਕਤੀ ਨੂੰ ਪਾ ਸਕਦਾ ਹੈ। ਉਹਨੂੰ ਚੰਗਾ ਲੱਗਣ ਤੋਂ ਬਿਨਾਂ ਮੁਕਤੀ ਨੂੰ ਪ੍ਰਾਪਤ ਨਹੀਂ ਕਰ ਸਕਦਾ। ਮੁਕਤੀ ਗੱਲਾਂ ਨਾਲ ਪ੍ਰਾਪਤ ਨਹੀਂ ਹੁੰਦੀ, ਗੱਲੀ ਤੇ ਸੁਣਾ ਜਾਈਏ, ਛੁੱਟੇ ਸੱਚ ਸਮਾਹੇ, ਮਾਰਨ ਪਾਹੇ ਹਰਾਮ ਮੈਂ ਹੋਏ ਹਲਾਲ ਨਾ ਜਾਏ, ਨਾਨਕ ਗੱਲੀ ਕੂੜੇ ਕੂੜੋ ਪੱਲੇ ਪਾਏ। ਜੇ ਤੁਸੀਂ ਹਰਾਮ ਦੀਆਂ ਵਸਤੂਆਂ ਵਿੱਚ ਜ਼ਿਆਦਾ ਮਸਾਲੇ ਪਾ ਲਿਓ, ਤਾਂ ਹਲਾਲ ਦੀਆਂ ਨਹੀਂ ਮੰਨ ਲੱਗੀਆਂ ਮਾਣੀ ਕਹਿੰਦੀ ਹੈ। ਕੂੜੀਆਂ ਗੱਲਾਂ ਨਾਲ, ਝੂਠੀਆਂ ਗੱਲਾਂ ਨਾਲ ਝੂਠ ਹੀ ਪੱਲੇ ਵਿੱਚ ਪੈਂਦਾ ਹੈ। ਤਾਂ ਸਾਹਿਬ ਸਤਿਗੁਰੂ ਪਾਤਸ਼ਾਹ ਪਾਵਨ ਬਾਣੀ 'ਚ ਸਿੱਖੇ ਦੇ ਨੇ, ਜਦੋਂ ਪ੍ਰਭੂ ਨੂੰ ਪਾਉਂਦਾ ਹੈ ਤਾਂ ਫਿਰ ਇਹ ਮੁਕਤ ਹੋ ਸਕਦਾ ਹੈ। ਹੁਣ ਉਹਨੂੰ ਪਾਏਗਾ ਕਿਵੇਂ? ਜਦੋਂ ਚੰਗੇ ਕਰਮ ਕਰੇਗਾ, ਸੰਗਤ ਕਰੇਗਾ, ਸੇਵਾ ਕਰੇਗਾ, ਸਿਮਰਨ ਕਰੇਗਾ, ਅੰਮ੍ਰਿਤ ਵੇਲੇ ਜਾਗੇਗਾ, ਉਸ ਨਾਲ ਸਾਂਝ ਪਾਏਗਾ, ਜੀਵਾਂ ਨੂੰ ਉਸਦਾ ਰੂਪ ਦੇਖੇਗਾ, ਉਹਨੂੰ ਭਾ ਜਾਏਗਾ। ਪਰ ਯਾਦ ਰੱਖਿਓ, ਪਤਾ ਨਹੀਂ ਕੌਣ ਭਾ ਜਾਏ, ਕੋਈ ਪਤਾ ਨਹੀਂ। ਕਬੀਰ ਜੀ ਨੇ ਮਿਤਨ ਕਹੇ ਨੇ ਆਪਣੀ ਬਾਣੀ ਵਿੱਚ, ਇੱਕ ਭਾਏ ਦੇਖੋ ਸਭ ਨਾਰੀ, ਕਿਆ ਜਾਣੋ ਸਹਿ ਕੌਣ ਪਿਆਰੀ, ਕਹੋ ਕਬੀਰ ਜਾਂ ਕਹਿ ਮਸਤਕ ਭਾਗ, ਸਭ ਪਰ ਹਰ ਤਾਂ ਕੋ ਮਿਲਿਆ ਸੁਹਾਗ। ਕਹਿਣ ਲੱਗੇ ਜਿਹਦੇ ਮੱਥੇ 'ਤੇ ਲੇਖ ਹੈ, ਬਾਣੀ 'ਚ ਐਸਾ ਜ਼ਿਕਰ ਆਇਆ ਹੈ ਕਿ ਨਾ ਮੈਂ ਗੁਣ ਨਾ ਸੋਭਾਵੰਤ, ਨਾ ਜਾਣਾ ਕਿਉਂ ਬਾਣੀ ਕੰਤ। ਕਹਿਣ ਲੱਗੇ ਨਾ ਮੇਰੇ ਗੁਣ ਨੇ, ਨਾ ਮੇਰੀ ਕੋਈ ਸੋਭਾ ਹੈ, ਪਰ ਫਿਰ ਪਤਾ ਨਹੀਂ ਮੈਂ ਉਸ ਕੰਤ ਨੂੰ ਕਿਉਂ ਚੰਗੀ ਲੱਗੀ। ਨਾ ਮੈਂ ਗੁਣ ਨਾ ਸੋਭਾਵੰਤ, ਨਾ ਜਾਣਾ ਕਿਉਂ ਬਾਣੀ ਕੰਤ, ਮੋਹੇ ਅਨਾਥ ਗਰੀਬ ਨਿਮਾਨੀ, ਕੰਤ ਪਕੜ ਹਮ ਕੀ ਨਿਰਾਣੀ। ਮਾਲਕ ਦੀ ਮਰਜ਼ੀ, ਇਹ ਚਾਹੇ ਤਾਂ ਸੱਜਣ ਸਕਦਾ ਨਾ, ਸਾਰਾ ਕਰਮ ਤੁਰ ਜਾਂਦਾ, ਮਰਜ਼ੀ ਦਾ ਮਾਲਕ ਹੈ ਨਾ। ਉਮੀ ਚੋਰ ਨੂੰ ਉਤਾਰ ਦਿੰਦਾ, ਕੌਡੇ ਰਾਕਸ਼ ਨੂੰ ਉਤਾਰ ਦਿੰਦਾ, ਮਰਜ਼ੀ ਦਾ ਮਾਲਕ ਹੈ। ਤਾਂ ਸਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਪ੍ਰਭ ਭਾਵੈ ਮਾਨੁਖ ਗਤ ਪਾਵੈ। ਅਗਲੀ ਪੰਕਤੀ 'ਚ ਕਹਿੰਦੇ ਹਨ,
ਪ੍ਰਭ ਪਾਵੈ ਤਾਂ ਪਾਥਰ ਤਰਾਵੈ।
ਜੇ ਪ੍ਰਭੂ ਨੂੰ ਪਾ ਜਾਏ, ਚੰਗਾ ਲੱਗ ਜਾਏ, ਤਾਂ ਕਠੋਰ ਹਿਰਦੇ ਵਾਲਿਆਂ ਨੂੰ ਵੀ ਤਾਰ ਦਿੰਦਾ ਵਾ, ਪੱਥਰ ਵਰਗੇ ਹਿਰਦੇ ਵਾਲਿਆਂ ਦਾ ਵੀ ਨਿਸਤਾਰਾ ਕਰ ਦਿੰਦਾ ਹੈ।
ਪ੍ਰਭ ਭਾਵੈ ਬਿਨ ਸਾਸ ਤੇ ਰਾਖੈ।
ਜੇ ਪ੍ਰਭੂ ਨੂੰ ਚੰਗਾ ਲੱਗ ਜਾਏ, ਤਾਂ ਜੀਵਾਂ ਨੂੰ ਸਵਾਸਾਂ ਤੋਂ ਬਿਨਾਂ ਵੀ ਉਹ ਜੀਂਦਿਆ ਰੱਖ ਸਕਦਾ ਹੈ। ਲਖਨਊ ਵਿੱਚ ਮੈਨੂੰ ਇੱਕ ਸੱਜਣ ਮਿਲਿਆ, ਉੱਥੇ ਆਸ਼ਰਮ ਵਿੱਚ ਆਇਆ ਸਾਡੇ ਵਿੱਚ, ਉਹ ਮੈਨੂੰ ਸਾਡੇ ਗੁਰੂ ਪਿਆਰੇ ਬੱਚੇ ਮੇਰੇ ਪੜ੍ਹੇ ਨੇ, ਭਾਈ ਯਾਦਵਿੰਦਰ ਸਿੰਘ, ਉਹਨਾਂ ਨੂੰ ਜਾਣਦੇ ਵੀ ਛੋਟਾ ਜਿਹਾ ਕਰਦਾ, ਉਹਨਾਂ ਨੇ ਜੋਰਾ ਵਸ, ਉਹਨਾਂ ਨੇ ਮੈਨੂੰ ਦੱਸਿਆ, ਕਹਿਣ ਲੱਗੇ ਬਾਬਾ ਜੀ ਇਹ ਬੰਦਾ, ਇਹਦੀ ਕੋਈ ਜੀਵਨ ਦੀ ਕਹਾਣੀ, ਉਹਨੂੰ ਕਹਿਣ ਲੱਗੇ ਤੂੰ ਆਪੇ ਹੀ ਦੱਸ। ਉਹ ਕਹਿੰਦਾ ਮੇਰੇ ਮਨ ਵਿੱਚ ਆ ਗਈ ਬਾਣੀ ਦੀ ਪੰਕਤੀ ਪੜ੍ਹ ਕੇ, ਬਾਣੀ ਜੇਕਰ ਪੜ੍ਹਿਆ ਮੈਂ ਕਿ ਪ੍ਰਭ ਭਾਵੈ ਬਿਨ ਸਵਾਸ ਤੇ ਰੱਖੈ। ਕਹਿਣ ਲੱਗਾ ਮੈਂ ਕਹਿੰਦਾ ਇਹ ਸਵਾਸ ਤੋਂ ਬਿਨਾਂ ਕਿਵੇਂ ਰੱਖ ਲਿਆ ਤੂੰ। ਤੇ ਫਿਰ ਰੱਬ ਨੇ ਉਹਨੂੰ ਇਹ ਗੱਲ ਦਾ ਨਿਰਣਾ ਕਿਵੇਂ ਦਿੱਤਾ, ਉਹਦਾ ਐਕਸੀਡੈਂਟ ਹੋ ਗਿਆ, ਸਿਰ ਤੋਂ ਗੱਡੀ ਲੰਘ ਗਈ, ਗੱਡੀ ਸਿਰ ਤੋਂ ਲੰਘ ਗਈ ਤੇ ਵਿੱਚੋਂ ਬੁਰਕ ਕੇ ਬਾਹਰ ਦੇਖਿਆ ਸਾਰਾ ਭੇਜਿਆ, ਉਹਨੂੰ ਕਿਸੇ ਨੇ ਚੁੱਕਿਆ, ਉਹ ਵੀ ਚੁੱਕ ਲਿਆ ਨਾਲ, ਜਿਹੜਾ ਬਾਹਰ ਗਿਰਿਆ ਸੀ ਨਾ ਉਹ ਵੀ ਚੁੱਕ ਲਿਆ, ਕੌਲੀ 'ਚ ਪਾ ਕੇ ਹਸਪਤਾਲ ਲੈ ਕੇ ਗਏ। ਡਾਕਟਰਾਂ ਨੇ ਉਹਨੂੰ ਉਹਦੇ ਵਿੱਚ ਰੱਖ ਕੇ ਉਹ ਸਾਰੀਆਂ ਹੱਡੀਆਂ ਨੂੰ ਸਹਿਜੇ ਸਹਿਜੇ ਕਰਕੇ ਜੋੜ ਦਿੱਤਾ। ਉਹ ਕਹਿਣ ਲੱਗਾ ਮੈਂ ਕਿੰਨੀ ਦੇਰ ਤੱਕ ਹਸਪਤਾਲ 'ਚ ਰਿਹਾ, ਦੋ ਢਾਈ ਸਾਲ, ਔਰ ਦੋ ਢਾਈ ਸਾਲਾਂ ਬਾਅਦ ਮੈਂ ਠੀਕ ਹੋਇਆ, ਔਰ ਮੈਨੂੰ ਮੈਂ ਸਮਝਦਾ ਉਹ ਜਿਹੜੀ ਪੰਕਤੀ ਮੈਂ ਕਹੀ ਸੀ ਕਿ ਕਿਵੇਂ ਹੋ ਸਕਦਾ ਹੈ, ਮੈਨੂੰ ਉਹਨੇ ਉਸੇ ਪੰਕਤੀ ਦਾ ਨਿਰਣਾ ਦਿੱਤਾ ਕਿ ਇਹ ਐਂ ਹੋ ਸਕਦਾ ਹੈ। ਪ੍ਰਭ ਭਾਵੈ ਬਿਨ ਸਾਸ ਤੇ ਰਾਖੈ। ਅਗਲੀ ਪੰਕਤੀ 'ਚ ਕਹਿੰਦੇ ਹਨ,
ਪ੍ਰਭ ਭਾਵੈ ਤਾਂ ਹਰ ਗੁਣ ਭਾਖੈ।
ਜੇ ਪ੍ਰਭੂ ਨੂੰ ਭਾਏ, ਚੰਗਾ ਲੱਗ ਜਾਵੇ, ਤਾਂ ਹੀ ਇਹ ਜੀਵ ਹਰੀ ਦੇ ਗੁਣਾਂ ਨੂੰ ਭਾਖੈ, ਉਚਾਰਨ ਕਰ ਸਕਦਾ ਹੈ।
ਪ੍ਰਭ ਭਾਵੈ ਤਾਂ ਪਤਿਤ ਉਧਾਰੈ।
ਜੇ ਇਹ ਪ੍ਰਭੂ ਨੂੰ ਭਾ ਜਾਏ, ਤਾਂ ਜਿਹੜਾ ਇਸਦਾ ਮੈਲਾ ਹਿਰਦਾ ਹੁੰਦਾ, ਪਤਿਤ, ਪਤਿਤ ਕਹਿੰਦੇ ਨੇ ਮੈਲੇ ਨੂੰ, ਪਤਿਤ ਨੂੰ ਵੀ ਪ੍ਰਭੂ ਉਧਾਰ ਦਿੰਦਾ ਹੈ, ਉਹਦਾ ਵੀ ਨਿਸਤਾਰਾ ਕਰ ਦਿੰਦਾ। ਪ੍ਰਭੂ ਨੂੰ ਭਾ ਜਾਏ, ਚੰਗਾ ਲੱਗ ਜਾਏ, ਬਸ ਇਹ ਕਿਵੇਂ ਚੰਗਾ ਲੱਗਣਾ ਇਹੋ ਹੀ ਜਾਣਦਾ, ਉਹਨੂੰ ਕਿਵੇਂ ਚੰਗਾ ਲੱਗਣਾ ਹੈ। ਮਹਾਂਪੁਰਸ਼ ਸਾਖੀ ਸੁਣਾਇਆ ਕਰਦੇ ਸਨ ਕਿ ਕੋਈ ਵਿਅਕਤੀ ਸੀ ਨਿਤਾ ਪ੍ਰਤੀ ਜਾ ਕੇ ਸਿਹਰਾ ਲੈ ਕੇ ਸ਼ਿਵਜੀ ਦੀ ਮੂਰਤੀ ਨੂੰ ਚੜਾਉਂਦਾ, ਅਤੇ ਇੱਕ ਐਸਾ ਸੀ ਨਿਤਾ ਪ੍ਰਤੀ ਜਾ ਕੇ ਵੱਟਾ ਮਾਰ ਕੇ ਆਉਂਦਾ ਉਸੇ ਸ਼ਿਵਜੀ ਦੀ ਮੂਰਤੀ ਨੂੰ। ਇੱਕ ਦਿਨ ਬੜਾ ਤੂਫਾਨ ਆਇਆ, ਬਰਸਾਤ ਹੋ ਰਹੀ, ਉਹ ਜਿਹੜਾ ਸਿਹਰਾ ਪਾਉਣ ਵਾਲਾ ਸੀ ਉਹ ਪਹੁੰਚਿਆ ਨਾ, ਵੱਟਾ ਮਾਰਨ ਵਾਲਾ ਪਹੁੰਚ ਗਿਆ, ਉਹਨੇ ਜਾ ਕੇ ਵੱਟਾ ਮਾਰ ਦਿੱਤਾ ਅਤੇ ਸ਼ਿਵਜੀ ਦੀ ਮੂਰਤੀ 'ਚੋਂ ਭਗਵਾਨ ਸ਼ਿਵਜੀ ਪ੍ਰਗਟ ਹੋ ਗਏ। ਕਹਿਣ ਲੱਗੇ ਤੂੰ ਵਾਰ ਮੰਗ ਕੀ ਮੰਗਦਾ ਹੈ, ਮੈਂ ਤੇਰੇ ਤੋਂ ਬੜਾ ਪ੍ਰਸੰਨ ਹਾਂ ਕਿ ਤੂੰ ਆਪਣਾ ਨਿਯਮ ਨਹੀਂ ਖੁਜਾਇਆ, ਤੂੰ ਇੰਨੇ ਤੂਫਾਨ ਵਿੱਚ, ਇੰਨੀ ਵਰਦੀ ਬਰਸਾਤ ਵਿੱਚ ਵੀ ਆਪਣਾ ਨਿਯਮ ਭਗਵਾਨ ਨਹੀਂ ਖੁੱਲ ਗਿਆ ਹੈ, ਤੂੰ ਵਾਰ ਮੰਗ। ਉਹ ਸੀ ਤਾਣੀ ਬਣਨ ਦਾ ਕੰਮ ਕਰਨ ਵਾਲਾ ਜੁਲਾ। ਕਹਿਣ ਲੱਗਾ ਮੇਰੇ ਹਜ਼ਾਰਾਂ ਹੀ ਬਾਹਾਂ ਹੋ ਜਾਣ ਜਿਹਦੇ ਨਾਲ ਮੈਂ ਹੋਰ ਬਹੁਤੀਆਂ ਤਾਣੀਆਂ ਹੋ ਸਕਾਂ। ਕਹਿਣ ਲੱਗੇ ਵਰ ਪਹਿਲਾਂ ਉਹਨੂੰ ਕਿਹਾ ਵਰੰਭੂ, ਮੁੜ ਕੇ ਕਹਿਣ ਲੱਗੇ ਤਥਾਸਤੂ ਹੋ ਜਾਏ। ਜਦੋਂ ਤਥਾਸਤੂ ਕਿਹਾ ਉਹਦੇ ਹਜ਼ਾਰਾਂ ਬਾਹਾਂ ਹੋ ਗਈ। ਹੁਣ ਉਹ ਆਪਣੇ ਵੱਲੋਂ ਤਾਂ ਹਜ਼ਾਰਾਂ ਬਾਹਾਂ ਲੈ ਕੇ ਪਿੰਡ ਵਿੱਚ ਆਇਆ ਕਿ ਮੈਂ ਤਾਣੀ ਆਉਣਾ, ਪਰ ਜਦੋਂ ਇਤਨੀਆਂ ਸਾਰੀਆਂ ਬਾਹਾਂ ਲੋਕਾਂ ਦੇਖੀਆਂ ਕੀ ਬੁਲਾ ਗਈ, ਲੋਕਾਂ ਨੇ ਵੀ ਮੱਟੇ ਮਾਰ ਮਾਰ ਕੇ ਉਸਨੂੰ ਮਾਰ ਦਿੱਤਾ। ਜਿਵੇਂ ਭਗਵਾਨ ਨੂੰ ਪ੍ਰਸੰਨ ਕੀਤਾ ਸੀ ਮੱਟੇ ਮਾਰ ਕੇ, ਉਵੇਂ ਕੋਈ ਫਲ ਉਹਨਾਂ ਉਹੀ ਮਿਲਿਆ। ਤਾਂ ਭਗਵਾਨ ਦਾ ਪਤਾ ਨਹੀਂ ਕਿਸ ਗੱਲ ਵਿੱਚ ਉਹ ਰਾਜੀ ਹੈ, ਕਿਵੇਂ ਪ੍ਰਸੰਨ ਹੁੰਦਾ ਹੈ। ਤਾਂ ਧੰਨ ਗੁਰੂ ਪਾਤਸ਼ਾਹ ਪਾਵਨ ਬਾਣੀ ਕਹਿੰਦੇ ਨੇ, ਪ੍ਰਭ ਭਾਵ ਹੈ ਤਾਂ ਪਾਤਿਕ ਉਧਾਰ ਹੈ, ਮੈਲਿਆਂ ਦਾ ਵੀ ਨਿਸਤਾਰਾ ਕਰ ਦਿੰਦਾ ਹੈ। ਜੇ ਉਸਨੂੰ ਨਾ ਚੰਗੇ ਲੱਗਣ ਤਾਂ ਬਈ ਚੰਗੇ ਪਵਿੱਤਰ ਬਣਨ ਵਾਲੇ ਵੀ ਆਪਣੇ ਆਪ ਨੂੰ ਉਹ ਵੀ ਚੰਗੇ ਨਾ ਲੱਗਣ, ਜੇ ਚੰਗਾ ਲੱਗ ਜਾਏ ਤਾਂ ਭੂਮੀਆਂ ਚੋਰ ਲੱਗ ਜਾਏ ਤਾਂ ਉਹਦੀ ਮਰਜ਼ੀ ਹੈ। ਪ੍ਰਭ ਭਾਵ ਹੈ ਤਾਂ ਪਾਤਿਕ ਉਧਾਰ ਹੈ। ਅਗਲੀ ਪੰਕਤੀ ਚ ਕਹਿੰਦੇ ਹਨ,
ਆਪ ਕਰੈ ਆਪਨ ਵਿਚਾਰ,
ਉਹ ਤਮਾਮ ਜੀਵਾਂ ਨੂੰ ਨੇਕ ਵੀ ਆਪ ਬਣਾਉਂਦਾ ਹੈ, ਬੁਰੇ ਵੀ ਆਪ ਬਣਾਉਂਦਾ ਹੈ। ਜੋ ਆਪ ਵਿਚਾਰਦਾ ਹੈ ਉਹੀ ਉਹ ਕਰਦਾ ਹੈ।
ਦੋਆਸਰਿਆਂ ਕਾ ਆਪ ਸੁਆਮੀ,
ਪੁੰਨੀ ਦਾ ਪਾਪੀ ਦਾ ਸਾਧੂ ਦਾ ਚੋਰ ਦਾ ਲੋਕ ਦਾ ਪ੍ਰਲੋਕ ਦਾ, ਦੋਹਾਂ ਸਿਰਿਆਂ ਦਾ ਮਾਲਕ ਆਪ ਹੈ, ਕੋਈ ਦੂਸਰਾ ਨਹੀਂ ਹੈ। ਧਰਮਗੁਰੂ ਪਾਤਸ਼ਾਹ ਜੀ ਕਹਿੰਦੇ, ਲੋਕ ਪ੍ਰਲੋਕ ਇੱਥੇ ਉੱਥੇ ਰਖਵਾਲਾ, ਪ੍ਰਭ ਸਤਿਗੁਰ ਦੀਨ ਦਿਆਲਾ। ਲੋਕ ਪ੍ਰਲੋਕ ਦੋਹਾਂ ਨੂੰ ਸਵਾਰਨ ਵਾਲਾ, ਦੋਹਾਂ ਸਿਰਿਆਂ ਦਾ ਮਾਲਕ ਆਪ ਹੈ। ਜਨਮ ਦਾ ਮਾਲਕ ਵੀ ਆਪ ਹੈ, ਮੌਤ ਦਾ ਮਾਲਕ ਵੀ ਆਪ ਹੈ। ਇੱਕ ਸਿਰਾ ਜਨਮ ਹੈ, ਦੂਸਰਾ ਸਿਰਾ ਮੌਤ ਹੈ, ਇਹਨਾਂ ਦੋਹਾਂ ਦਾ ਮਾਲਕ ਉਹ ਆਪ ਹੈ। ਸਾਹਿਬ ਸਤਿਗੁਰੂ ਪਾਤਸ਼ਾਹ ਕਹਿੰਦੇ ਹਨ,
ਖੇਲਾ ਬਿਤੈ ਅੰਤਰ ਜਾਮੇ,
ਧਰਮਗੁਰੂ ਪਾਤਸ਼ਾਹ ਜੀ ਕਹਿੰਦੇ, ਉਹ ਸੰਸਾਰ ਦੀ ਖੇਲ ਆਪ ਖੇਲਦਾ ਹੈ ਤੇ ਖੇਲ ਖੇਲ ਕੇ ਬਿਕਸਾ ਪ੍ਰਸੰਨ ਹੁੰਦਾ ਹੈ, ਤਮਾਮ ਜੀਵਾਂ ਦੇ ਅੰਦਰ ਦੀਆਂ ਜਾਣਨ ਵਾਲਾ ਹੈ।
ਜੋ ਪਾਵੈ ਸੋ ਕਾਰ ਕਰਾਵੈ,
ਜੋ ਉਹਨੂੰ ਚੰਗਾ ਲੱਗਦਾ ਹੈ ਉਹੀ ਜੀਵਾਂ ਤੋਂ ਕੰਮ ਕਰਾ ਲੈਂਦਾ ਹੈ।
ਨਾਨਕ ਦ੍ਰਿਸ਼ਟੀ ਅਵਰ ਨਾ ਆਵੈ,
ਉਸ ਵਰਗਾ ਕੋਈ ਦੂਸਰਾ ਗੁਰੂ ਪਾਤਸ਼ਾਹ ਜੀ ਕਹਿੰਦੇ ਭਾਈ ਦੇਖਣ ਵਿੱਚ ਨਹੀਂ ਆਉਂਦਾ, ਉਹੀ ਹੈ ਜੈਸਾ ਤੂੰ ਤੈਸਾ ਤੂੰ ਹੀ, ਕਿਆ ਉਪਮਾ ਦੀਜੈ, ਉਸ ਵਰਗਾ ਕੋਈ ਹੋਰ ਦੂਸਰਾ ਦ੍ਰਿਸ਼ਟੀ ਨਹੀਂ ਆਉਂਦਾ। ਸਤਿਗੁਰੂ ਜੀ ਕਹਿੰਦੇ ਹਨ,
ਕਹੋ ਮਨੁੱਖ ਤੇ ਕਿਆ ਹੋਇਆ।
ਹੁਣ ਉਹ ਸਵਾਲ ਕਰ ਰਹੇ ਨੇ ਸਤਿਗੁਰੂ ਪਾਤਸ਼ਾਹ ਸਾਡੇ ਤੇ, ਕਹਿੰਦੇ ਕਹੋ ਦੱਸੋ, ਮਨੁੱਖ ਤਾਂ ਕੁਝ ਹੋ ਸਕਦਾ ਹੈ, ਸਾਨੂੰ ਕਹਿਣਾ ਪੈਗਾ ਨਹੀਂ ਹੋ ਸਕਦਾ, ਕਿਉਂਕਿ ਇਹਦੇ ਵਾਸਤੇ ਕੁਝ ਵੀ ਨਹੀਂ। ਤੇ ਹੁਣ ਖੁਰਾਕ ਹੀ ਖਾ ਸਕਦਾ ਨਾ, ਕਹਿੰਦਾ ਮੈਂ ਬੜਾ ਤਕੜਾ ਹੋ ਗਿਆ ਖੁਰਾਕ ਖਾ ਕੇ। ਇਹਨੂੰ ਪੁੱਛਿਆ, ਜਦੋਂ ਤੂੰ ਸੌਂ ਜਾਣਾ ਹੈ ਤੇਰਾ ਇੰਨਾ ਪ੍ਰਬੰਧ, ਤੈਨੂੰ ਪਤਾ ਤੂੰ ਕੌਣ ਹੈ ਸੁੱਤਾ ਹੋਇਆ? ਨਾ ਤੈਨੂੰ ਪਤਾ ਮੈਂ ਮਰਦ ਹਾਂ, ਨਾ ਪਤਾ ਮੈਂ ਔਰਤ ਹਾਂ, ਨਾ ਤੈਨੂੰ ਪਤਾ ਮੈਂ ਰਾਜਾ ਹਾਂ ਕਿ ਭਿਖਾਰੀ ਹਾਂ, ਕੋਈ ਆਫਿਸਰ ਹਾਂ ਕਿ ਪੀਅਨ ਹਾਂ, ਕੌਣ ਪਤਾ ਨਹੀਂ। ਸੁੱਤਾ ਹੈ ਕੋਈ ਪਤਾ ਨਹੀਂ, ਆਪਣੇ ਸਰੀਰ ਤੱਕ ਦੀ ਸੁਣੋ ਤੈਨੂੰ ਨਹੀਂ, ਪਰ ਉਹ ਐਸਾ ਹੈ ਤੇਰੇ ਅੰਦਰ ਸਵਾਸਾਂ ਨੂੰ ਭੇਜ ਰਿਹਾ ਹੈ, ਬਾਹਰ ਕੱਢ ਰਿਹਾ ਹੈ, ਸਵਾਸਾਂ ਦੀ ਗਤੀ ਨੂੰ ਉਹਨੇ ਜਾਰੀ ਰੱਖਿਆ ਹੈ। ਸਾਹਿਬ ਸਤਿਗੁਰੂ ਪਾਤਸ਼ਾਹ ਪਾਵਨ ਬਾਣੀ ਕਹਿੰਦੇ ਨੇ, ਮਨੁੱਖ ਤੋਂ ਕੁਝ ਹੋ ਨਹੀਂ ਸਕਦਾ। ਜੇ ਤੁਹਾਨੂੰ ਕਿਹਾ ਜਾਣਾ ਕਿ ਤੁਸੀਂ ਆਪਣੇ ਢੰਗ ਨਾਲ ਜਿਉਣਾ ਤੇ ਤੁਸੀਂ ਸਾਹ ਲੈਣਾ ਹੀ ਭੁੱਲ ਜਾਓ। ਕਈ ਵਾਰੀ ਐਸਾ ਹੁੰਦਾ ਨਾ ਰੋਟੀ ਖਾਣਾ ਹੀ ਭੁੱਲ ਜਾਂਦੇ, ਕਹਿੰਦੇ ਮੈਂ ਅੱਜ ਇੰਨਾ ਕੰਮ 'ਚ ਬਿਜ਼ੀ ਸਾਂ, ਮੈਨੂੰ ਰੋਟੀ ਖਾਣੀ ਵੀ ਯਾਦ ਨਹੀਂ ਰਹੀ। ਇਵੇਂ ਕਿਸੇ ਦਿਨ ਸਾਹ ਲੈਣਾ ਭੁੱਲ ਜਾਓ ਤੇ ਚੱਲਦੇ ਬਣੋ। ਉਹਨੇ ਆਪਣੇ ਵੱਸ ਵਿੱਚ ਰੱਖਿਆ ਤੁਹਾਡਾ ਜੀਵਨ, ਉਹਨੇ ਕਿਸ ਢੰਗ ਨਾਲ ਤੁਹਾਨੂੰ ਜੀਵਾਣਾ ਹੈ। ਬਾਣੀ ਨੇ ਐਸੇ ਬਚਨ ਕਹੇ ਨੇ ਕਿ ਦੋ ਗੱਲਾਂ ਉਹਦੇ ਹੁਕਮ ਵਿੱਚ ਵਾਪਰਦੀਆਂ ਨੇ, ਜੰਮਣ ਮਰਨਾ ਹੁਕਮ ਹੈ, ਭਾਣੇ ਆਵੇ ਜਾਏ। ਉਹਦੇ ਹੁਕਮ ਵਿੱਚ ਸੰਸਾਰ 'ਚ ਜੀਵ ਜਨਮ ਲੈਂਦੇ ਨੇ, ਉਹਦੇ ਹੁਕਮ ਵਿੱਚ ਮਰ ਜਾਂਦੇ ਨੇ। ਉਹ ਆਪ ਹੀ ਜੀਵਾਂ ਨੂੰ ਸਵਾਸਾਂ ਦੀ ਗਤੀ ਦੇਖ ਕੇ ਪਾਲਣਾ ਕਰਦਾ ਹੈ। ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ, ਕਹੋ ਮਨੁੱਖ ਤੇ ਕਿਆ ਹੋਇਆ ਵੈ, ਦੱਸੋ ਭਾਈ ਮਨੁੱਖ ਤੋਂ ਕੁਝ ਹੋ ਸਕਦਾ ਹੈ? ਤੇ ਗੁਰੂ ਪਾਤਸ਼ਾਹ ਨੂੰ ਕਹਿਣਾ ਪਏਗਾ ਨਹੀਂ, ਮਨੁੱਖ ਕੁਝ ਨਹੀਂ ਕਰ ਸਕਦਾ। ਅਗਲੀ ਪੰਕਤੀ ਚ ਕਹਿ ਰਹੇ ਹਨ,
ਜੋ ਤਿਸ ਭਾਵੈ ਸੋਈ ਕਰਾਵੈ,
ਜੋ ਕੁਛ ਨੂੰ ਭਾਉਂਦਾ ਹੈ ਉਹ ਮਨੁੱਖ ਤੋਂ ਕਰਵਾ ਲੈਂਦਾ ਹੈ।
ਇਸ ਕੈ ਹੱਥ ਹੋਏ ਤਾਂ ਸਭ ਕੁਛ ਲੈ,
ਇਹਦੇ ਹੱਥ ਵਿੱਚ ਹੋਵੇ ਬੰਦੇ ਨੇ ਤਾਂ ਸਾਰਾ ਕੁਝ ਇਕੱਲਾ ਹੀ ਲੈ ਕੇ ਬੈਠ ਜਾਣਾ। دنیا کا تن کلا لے لے پدارتھ لے لے کہ چنگی چنگی سارا میرے کو چاہیے باقی جیون دن ہے اس کا ہاتھ ہوئے تو سب کچھ لے اور یہ ہاتھ وچ نہیں ہے اگلی پنکتی کہتے ہیں
جو تس پاوے سوئی کرے
جو اس نو چنگا لگتا ہے وہ کرنا ہے یہ ہاتھ وچ کچھ دیتا نہیں اگلی پنکتی کہہ رہے ہیں
ان جانت بکھیا مہرچا
سب کہ جیو انجان ہے انجان پونے میں یہ وکارا نال مل رہا ہے
جے جانت آپن آپ بچا
جے جاندا ہوئے کہ وکار میرا ناش کر دیں گے کام کرو کا گال ہے جو کنچن سہاگا ڈھل ہے جے جاننا ہوئے پھر اپنے آپ بچ جائے پر ستگرو کہنے یہ تو انہوں نے کھچت ہو رہا ہے جانتا نہیں ان جانت لکھا میرٹ ہے جے جانت آپ آپ بچے اگلی پنکتی کہہ دیں گے
پرم پھولا دہ دست
پرم پھلیا ہوا پلیکھے کیا ہوا یہ جیو کا من دسے دشاوا ول دور جانا ہے
نمک ماہے چار کنٹ پھر
آ سرکن جنے سمے چار کنڈا پھر کے واپس آ جائیں اک دے برکن جنے سمے بانی نے ایسے بچن کہے نے من لی کہ پگا بن ہریا مارتا بدنے بن پھر کے رہا ستا کہنے دا شریر کوئی نہیں پیر کوئی نہیں کہ چھاڑا مارتا پھرتا ہے پگا بن ہریا مارتا بدنے بن پھر کے رہا ستا کہ شریر بھی کوئی نہیں تو پھر تھی کہ میرا من باغ باغ ہو گیا کہ کھڑ گیا میرا من وہ کتنے وہ شریر نہ تمہیں کھڑا دے دیں گے تو صاحب ستگرو پاتشاہ کہتے ایسا ہے کہ اکھ دے فرکن جن سمے چار کنڈا گھوم کے واپس آ جاتا ہے
کر کرپا جس اپنی بھگت دے
وہ واحگرو جس سے کرپا کر کے جس نے اپنی بھگتی دے دینا ہے
نانک تے جن نام ملے
ایسے جیو ایشور کا نام جب کے اس نامی وچ اپید ہو جاندے ہن اس وچ مل جاندے ہن
ہن میں نیچ کیٹ کو راج
گل کے آخو سپنا ایک کھن وچ نیویاں نو راجے بنا دینا ہے کھن میں نیچ کیٹ کو راج کیٹ کا ارتھ ہے کیڑا کتنے پاولیا بہت چھوٹے تھے ات غریب کنگال تکھاری کہہ لو کھن میں نیٹ کیٹ اور راج انہوں نے راج بھاگ دے دیا ہے کیونکہ شکتیاں اس نے اپنے ہاتھ میں جن چاہے جسے بٹھا دے جائے بیسالے بیسا سامی جائے پیجے پہ جا جتنے وہ چاہے نیچ کیٹ کو راج دے دے پاوے راجے نو پرتے تو پھر بھائی لگو پٹھی دے کرے سلطانہ کاہو کرائے گا در منگڑ پہ کھنا پائے گا تو مدی دمال کر تو سب سکو بادشاہ اگلی پنکتی کہنے ہیں
پار برہم غریب نواز
پرمیشور پائی پار برہم غریبانو نواجن والا ہے سور جی کہنے ہیں
جہاں کا درست کچھو نہ آوے
تنور بادشاہ جی کہنے کوئی ایسا جیو ہوگا جی تو کچھ بھی لوکاں دسے نہیں کردہ بھی پتا نہ ہوگی کیڑا ہے لوگ انہوں جانتے بھی نہ ہوں کون ہے وہ کون بھی نہ ہوئے ککھ کا کوئی پتہ نہ ہوئے جا کا درشت کشو نہ آئے کچھ بھی وہ دستا نہ ہوئے لوگوں اگلی پنکتی کہتے ہیں
جس تتکال دس پرگٹاو
تتکال بڑی جلدی ہی دسے دشاوا پرگٹ کر دینا ہے
جا کو اپنی کرے بختیس
جس غریب سے وہ اپنی بخشش کر دینا ہے
تا کا لیکھا نہ گنے جگدیس
جگت کا ایشور پربھو پھر اس کا لیکھا نہیں گنتا
جیو پنڈ سب تس کی راس
جیو پران پنڈ شریر پنڈا یہ ساری اس کی راس پونجی ہے
کٹ کٹ پورن برہم پرگاس
پربھو ہر جگہ جگہ پریپورن ہو رہا ہے تو وہ برہم پرگٹ روپ ہے پرگاش روپ سبھی بات چلنے ہے بھائی
اپنی بنت آپ بنائی
اس نے اپنی بنت نو آپ بنایا ہے وہ پورا پرماتا پتا نہیں ہے ਜਿਸ ਦੁਆਰਾ ਉਸ ਦਾ ਜਨਮ ਹੋਇਆ ਹੈ। ਗੁਰੂ ਪੰਥ ਸਾਹਿਬ ਕਹਿੰਦੇ ਉਹਨੇ ਆਪਣੀ ਬਣਤ ਸਾਰੀ ਆਪ ਬਣਾਉਣਾ ਕੀਤੀ ਹੈ।
ਨਾਨਕ ਜੀਵੈ ਦੇਖ ਬਢਾਈ।
ਗੁਰੂ ਪੰਥ ਸਾਹਿਬ ਕਹਿੰਦੇ ਭਾਈ ਮੈਂ ਉਸਦੀ ਵਡਿਆਈ ਨੂੰ ਉਸਦੇ ਕੌਤਕਾਂ ਨੂੰ ਦੇਖ ਦੇਖ ਕੇ ਉਸਦੀ ਅਚਲ ਲੀਲਾ ਨੂੰ ਵੇਖ ਵੇਖ ਕੇ ਮੈਂ ਜਿੰਦਾ ਹਾਂ। ਇੱਥੇ ਹੀ ਸਮਾਪਤੀ ਹੈ। ਗੁਰੂ ਪੰਥ ਸਾਹਿਬ ਬਖਸ਼ਿਸ਼ ਕਰਨ, ਪਵਿੱਤਰ ਬਾਣੀ ਦਾ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦੇ ਚ ਵੱਜ ਜਾਏ, ਜਿਸ ਨਾਲ ਸਾਡਾ ਮਨੁੱਖਾ ਜਨਮ ਸਫਲਾ ਹੋ ਸਕੇ। ਬਾਣੀ ਦੇ ਵਿਚਾਰ ਕਰਦੇ ਹੋਏ ਭੁੱਲਾਂ ਗੁਰੂ ਕੇ ਦਰ ਦਾ ਖੂਖ ਜਾਣ ਕੇ, ਸਭ ਸੰਗਤ ਆਪਣੇ ਅੰਦਰ ਦਾ ਪੇਖਾਰੀ ਜਾਣ ਕੇ ਮਾਫ ਕਰ ਦੇਣੀਆਂ, ਬੱਚਿਆਂ ਨੂੰ ਉਪਦੇਸ਼ ਗੁਰੂ ਕਾ ਜਾਣ ਕੇ ਹਿਰਦੇ ਚ ਵਸਾਉਣਾ, ਤਾਂ ਕਿ ਦਾਸ ਦਾ ਅਤੇ ਆਪ ਜੀ ਸਾਰਿਆਂ ਦਾ ਅਤੇ ਗੁਰੂ ਦੀ ਹਜ਼ੂਰੀ ਵਿੱਚ ਗੁਜ਼ਾਰਿਆ ਸਮਾਂ ਹੈ ਲਿਖੇ ਵਿੱਚ ਪੈ ਸਕੇ, ਜਿਸ ਨਾਲ ਅਸੀਂ ਵਜਾਈਏ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰਤਾ ਪਾਪੇ ਮੇਲੇ। ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ
ਜੀ।
ਜੀਉ ਪਿੰਡ ਸਭ ਤਿਸ ਕੀ ਰਾਸ, ਘਟ ਘਟ ਪੂਰਨ ਬ੍ਰਹਮ ਪ੍ਰਗਾਸ, ਆਪਣੀ ਬਣਤ ਆਪ ਬਣਾਈ, ਨਾਨਕ ਜੀਵੈ ਦੇਖ ਬਢਾਈ।
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ।